Yeah. కృష్ణ స్థానం వీరిగా మహాదేశాలు నిరుజు మహాదేశాలు జన్మ అత్యంతమైన ఆదేశాల విశుద్ధ ప్రభుత్వ ప్రభు సంతీర్ మహారాజ్ ఆదుకోవాలి ਜਸਨ ਥੋੜੀ ਜੀ ਗੋਸ਼ ਸੰਗਲੀ ਆਪਣੇ ਆਪ ਹੀ ਸਿਮਰਨੀ ਪੜਦੇ ਮਾਲਾ ਪੜਦੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਦੇ ਇਸੇ ਤਰ੍ਹਾਂ ਕੁਛ ਸਮਾਂ ਗੁਜ਼ਰਿਆ ਅੱਜ ਇੱਕ ਦਿਨ ਪੂਰਨਮਾਸ਼ੀ ਦੀ ਰਾਤ ਹੈ ਆਕਾਸ਼ ਵਿੱਚ ਚੰਦਰਮਾ ਪੂਰੀ ਰੋਸ਼ਨੀ ਦਿਖਾ ਰਿਹਾ ਹੈ ਆਪ ਜੀ ਕਿਸੇ ਇਕਾਂਤ ਥਾਂ ਵਿੱਚ ਬੈਠੇ ਹੋਏ ਦਰਖਤ ਦੇ ਨੀਚੇ ਆਸਣ ਜਮੇ ਮਾਲਾ ਪੈਰੇ ਪਰਮੇਸ਼ਰ ਦੇ ਨਾਮ ਨੇੜੇ ਤੇੜੇ ਹੋਰ ਕੋਈ ਐਸੀ ਰੌਲੇ ਗੌਲੇ ਵਾਲੀ ਥਾਂ ਨਹੀਂ ਇਕਾਂਤ ਥਾਂ ਸੀ ਬਿਲਕੁਲ ਕੁਝ ਦੇਰ ਤੋਂ ਬਾਅਦ ਆਵਾਜ਼ ਆਉਂਦੀ ਹੈ ਕਬੀਰ ਆਪਣੀ ਆਪ ਮਾਲਾ ਫੇਰੀ ਲੇਖੇ ਨੇ ਇਹ ਆਵਾਜ਼ ਸੁਣ ਕੇ ਇੱਧਰ ਉੱਧਰ ਤੱਕਿਆ ਪਰ ਬੰਦਾ ਕੋਈ ਨਹੀਂ ਦਿੱਤੇ ਫਿਰ ਉਸੀ ਤਰ੍ਹਾਂ ਮਾਲਾ ਫੇਰਨੀ ਸ਼ੁਰੂ ਕਰ ਦਿੱਤੀ ਫਿਰ ਇਹ ਆਵਾਜ਼ ਆਈ ਆਪਣੇ ਆਪ ਮਾਲਾ ਫੇਰੀ ਤਸਲੀ ਨਹੀਂ ਹੁੰਦੀ ਇੱਥੇ ਨਹੀਂ ਲੱਗਦੀ ਮੇਰੇ ਇੱਧਰ ਉੱਧਰ ਤੱਕਿਆ ਸਿਰ ਕੁਛ ਨਹੀਂ ਦਿੱਤੀਆ ਸੋਚਿਆ ਵੀ ਸ਼ਾਇਦ ਐਵੇਂ ਮੇਰਾ ਭਵਿੱਖ ਹੈ ਮੈਨੂੰ ਇੰਨੀ ਆਵਾਜ਼ ਆਈ ਫਿਰ ਮਾਲਾ ਫੇਰਨੀ ਸ਼ੁਰੂ ਕਰ ਦਿੱਤੀ ਤੀਸਰੀ ਦਫ਼ਾ ਇਹੀ ਆਵਾਜ਼ ਲਗਾਤਾਰ ਫਿਰ ਆਉਂਦੀ ਵੀਰ ਆਪਣੇ ਆਪ ਮਾਲਾ ਫੇਰੀ ਤਸਲੀ ਨਹੀਂ ਨਾਨਕ ਜੀ ਕੋ ਆਪੋ ਜਾਣੇ ਅੱਗੇ ਜਾਣਾ ਸਰ ਗੁਰੂ ਕਿਰਪਾ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਹੁੰਦੀ ਨਹੀਂ ਹਾਂ ਤਾਂ ਐਸੇ ਗੁਰਬਾਣੀ ਵਿੱਚ ਕਥਨ ਕੀਤਾ ਹੈ ਗੁਰਦੇਵ ਗਿਆਨ ਹੋਏ ਕਰਨਾ ਪ੍ਰਾਪਤ ਨਹੀਂ ਇਸ ਕਰਕੇ न्यू जन्म सफला नहीं होगा। महाराज मैं जुलाहा हाँ लोग शूद्र कह के पुकार दे। पहले समय के बीच इंसान चार हिस्सों में वंडिया होया सी, ब्राह्मण क्षत्रिय वैश्य शूद्र, ये चार वर्ण बने हैं। ब्राह्मण ब्रह्म विद्या पढ़नी पढ़ाने, दान देना लेना, जग करने कराने, ब्राह्मण दी हस्ते जितनी परमात्मक विद्या सी, रब दे पासे दा ज्ञान सी, रब दे पासे दी विद्या सी, इन्हां दे हत्थ हुंदी सी, ब्राह्मणां दे हत्थ हुंदी सी। इस करके ही छे कर्म ब्राह्मण दे दसे सन। विद्या धार्मिक विद्या है, दुनियावी विद्या नहीं। विद्या पढ़नी पढ़ाने, जग करने ते कराने, दान देना और लेना, विद्या दा दान देना और दान देना इत्यादि, ये छे कर्म जी दे विच पाए जांदे सन। उसनूं सच्चा ब्राह्मण मनिया जांदा सी। ब्रह्म दे कबीर जी कहिंदे ब्राह्मण उही है जो ब्रह्म विचारे, कहत कबीर जो ब्रह्म विचारे सो ब्राह्मण कहिए सारे। ਜੀ ਦੇ ਵਿੱਚ ਗੁਣ ਪਾਏ ਜਾਂਦੇ ਸਨ ਉਸਨੂੰ ਬ੍ਰਾਹਮਣ ਕਹਿੰਦੇ ਹਨ। ਵੈਸੇ ਵੀ ਭਾਵੇਂ ਕਿਸੇ ਜਾਤੀ ਦਾ ਜਿਹਦੇ ਵਿੱਚ ਛੇ ਗੁਣ ਪਾਏ ਜਾਂਦੇ ਹਨ ਉਹ ਬ੍ਰਾਹਮਣ ਦੇ ਸੁਰ ਕਹਿਰਿਓ ਪਹਿਲਾ ਦਰਜਾ ਬ੍ਰਾਹਮਣਾਂ ਦਾ ਸੀ। ਪਸ਼ੂ ਆਦ ਦਾ ਕੰਮ ਕਰ ਉਹਨਾਂ ਨੂੰ ਵੈਸ਼ ਕਹਿੰਦੇ ਸਨ। ਚੌਥੇ ਦਰਜੇ ਵਿੱਚ ਸਾਰੇ ਹੀ ਸ਼ੂਦਰ, ਉਹਨਾਂ ਨੂੰ ਸ਼ੂਦਰ ਮੰਨਿਆ ਜਾਂਦਾ ਸੀ। ਜਿਤਨੇ ਤਿੰਨ ਉੱਪਰਲੇ ਹਨ ਸਾਰਿਆਂ ਦੀ ਸੇਵਾ ਕਰਨ, ਸੋ ਇਸ ਕਰਕੇ ਉਹਨਾਂ ਸਮਿਆਂ ਦੇ ਵਿੱਚ ਧਰਮ ਸਥਾਨਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਜਾਂ ਇਸਤਰੀ ਜਾਤੀ ਨੂੰ ਚੜ੍ਹ ਨੀਤੀ ਦਿੱਤਾ ਜਾਂਦਾ ਇਹਨਾਂ ਨੂੰ। ਇਉਂ ਕਰਕੇ ਇਹੋ ਜਿਹੀ ਬੰਦਿਸ਼ ਸੀ ਤੇ ਸਵੀਰ ਜੀ ਨੇ ਮੈਨੂੰ ਕਦ ਉਪਦੇਸ਼ ਕਰਨਾ ਹੈ, ਕਿਉਂਕਿ ਉਹ ਤਾਂ ਸ਼ੂਦਰ ਦੇ ਮੱਥੇ ਨਹੀਂ ਲੱਗਦੇ, ਸ਼ੂਦਰ ਦੇ ਪਰਛਾਵੇਂ ਹੇਠਾਂ ਨਹੀਂ ਲੰਘਦੇ। ਇਹ ਵਚਨ ਸੁਣ ਕੇ ਆਵਾਜ਼ ਹੋਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਉਣ ਤਾਂ। ਜਿਤਨੇ ਵੀ ਸਤਪੁਰਸ਼ ਕਿਸੇ ਮਤ ਮਤਾਂਤਰ ਵਿੱਚ ਭਾਵੇਂ ਹੋਣ, ਉੱਕੜ ਉੱਕੜ ਗਿਣਤੀ ਵਾਲਿਆਂ ਤੋਂ ਬਿਨਾਂ ਸਨ ਉਸਨੂੰ ਬ੍ਰਾਹਮਣ ਕਹਿੰਦੇ ਹਨ। ਵੈਸੇ ਵੀ ਭਾਵੇਂ ਕਿਸੇ ਜਾਤੀ ਦਾ ਜਿਹਦੇ ਵਿੱਚ ਛੇ ਗੁਣ ਪਾਏ ਜਾਂਦੇ ਹਨ ਉਹ ਬ੍ਰਾਹਮਣ ਦੇ ਸੁਰ। ਪਹਿਲਾ ਦਰਜਾ ਬ੍ਰਾਹਮਣਾਂ ਦਾ ਸੀ, ਸੋ ਇਸ ਕਰਕੇ ਉਹਨਾਂ ਸਮਿਆਂ ਦੇ ਵਿੱਚ ਧਰਮ ਸਥਾਨਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਜਾਂ ਇਸਤਰੀ ਜਾਤੀ ਨੂੰ ਚੜ੍ਹ ਨੀਤੀ ਦਿੱਤਾ ਜਾਂਦਾ ਇਹਨਾਂ ਨੂੰ। ਇਉਂ ਕਰਕੇ ਇਹੋ ਜਿਹੀ ਬੰਦਿਸ਼ ਸੀ ਤੇ ਸਵੀਰ ਜੀ ਨੇ ਮਹਾਰਾਜ ਮੈਨੂੰ ਕਦ ਉਪਦੇਸ਼ ਕਰਨਾ ਹੈ, ਕਿਉਂਕਿ ਉਹ ਤਾਂ ਸ਼ੂਦਰ ਦੇ ਮੱਥੇ ਨਹੀਂ ਲੰਘਦੇ, ਸ਼ੂਦਰ ਦੇ ਪਰਛਾਵੇਂ ਹੇਠਾਂ ਨਹੀਂ ਲੰਘਦੇ। ਇਹ ਵਚਨ ਸੁਣ ਕੇ ਆਵਾਜ਼ ਹੋਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਉਣ ਤਾਂ। ਜਿਤਨੇ ਵੀ ਸਤਪੁਰਸ਼ ਕਿਸੇ ਮਤ ਮਤਾਂਤਰ ਵਿੱਚ ਭਾਵੇਂ ਹੋਣ, ਉੱਕੜ ਉੱਕੜ ਬੀਤੀ ਵਾਲਿਆਂ ਤੋਂ ਬਿਨਾਂ, ਉਹ ਸਾਰੇ ਹੀ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹਨ। ਅੰਮ੍ਰਿਤ ਵੇਲਾ ਸਭ ਕਰਦਾ ਹੈ, ਜਿਸ ਵਕਤ ਉਸ ਰਸੂ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਵੀ ਆਨੰਦ ਰੂਪ ਹੋ ਜਾਂਦਾ ਹੈ, ਉਸ ਆਨੰਦ ਵਿੱਚ ਮਹਿਲ ਰਹੇ। ਸਵਈਓਂ ਅੰਮ੍ਰਿਤ ਵੇਲੇ ਉੱਠ ਕੇ ਪੈਸਰਾ ਪੈਰਾਤ ਰਹਿੰਦਿਆਂ ਰਾਮਾਨੰਦ ਇਸ਼ਨਾਨ ਕਰਨ ਵਾਸਤੇ ਗੰਗਾ 'ਤੇ ਜਾਂਦਾ ਸੀ। ਉਹ ਵਿਰਕਤ ਸੀ, ਇਕੱਲੀ ਕੁਟੀਆ ਸੀ, ਵੱਡਾ ਠਾਠ ਪਾਠ ਉਹਦਾ ਕੋਈ ਨਹੀਂ ਸੀ। ਭਾਵੇਂ ਬਾਹਰੋਂ ਆ ਕੇ ਬਹੁਤ ਸਾਰੇ ਅਧਿਕਾਰੀ ਜਨ ਭਜਨ ਬੰਦਗੀ ਔਰ ਬੰਮ ਵਿੱਦਿਆ ਆਦਿ ਉਸ ਤੋਂ ਪ੍ਰਾਪਤ ਕਰਿਆ ਕਰਦੇ ਸੀ, ਪਰ ਆਪ ਇਕੱਲੇ ਕੁਟੀਆ ਵਿੱਚ ਰਹਿੰਦੇ ਸਨ, ਵਿਰਕਤ ਸਨ। ਸੋ ਉੱਥੇ ਹੋਰ ਕਿਸੇ ਕਿਸਮ ਦਾ ਪ੍ਰਵਿਰਤੀ ਦਾ ਠਾਠ ਨਹੀਂ ਸੀ। ਇਉਂ ਕਰਕੇ ਕਿਹਾ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਵਾਸਤੇ ਗੰਗਾ 'ਤੇ ਜਾਏਗਾ, ਤੂੰ ਰਸਤੇ 'ਤੇ ਲੇਟ ਰਹੀ, ਉਸ ਮੌਕੇ ਤੈਨੂੰ ਉਪਦੇਸ਼ ਹੋ ਜਾਏਗਾ। ਇਉਂ ਜਦੋਂ ਕਬੀਰ ਨੂੰ ਆਕਾਸ਼ਵਾਣੀ ਹੋਈ, ਕਬੀਰ ਉਸੀ ਤਰ੍ਹਾਂ ਹੀ ਅੰਮ੍ਰਿਤ ਵੇਲੇ ਜਿਸ ਰਸਤੇ 'ਤੇ ਇਸ਼ਨਾਨ ਕਰਨ ਵਾਸਤੇ ਰਾਮਾਨੰਦ ਜੀ ਗੰਗਾ ਨੂੰ ਜਾਇਆ ਕਰਦੇ ਸਨ, ਉੱਥੇ ਕੰਬਲ ਦਾ ਚੁੰਮ ਮਾਰ ਕੇ ਲੇਟ ਜਾਂਦਾ। ਇੱਦਾਂ ਪਰਮੇਸ਼ੁਰ ਦੇ ਧਿਆਨ ਵੀ ਤੁਰੇ ਜਾਂਦੇ ਹਨ, ਰਸਤਾ ਸੀ ਡੰਡੀ ਸੀ, ਜਾਂਦਿਆਂ ਜਾਂਦਿਆਂ ਕੁਦਰਤੀ ਅੰਧੇਰਾ ਹੋਣ ਕਰਕੇ ਕਬੀਰ ਦੇ ਠੋਕਰ ਵੱਜੀ ਸੀ। ਠੋਕਰ ਵੱਜਣ ਸਾਰ ਹੀ ਉਹਨਾਂ ਆਵਾਜ਼ ਕਹੀ ਰਾਮ ਦੀ, ਰਾਮ ਸੰਭਾਲ, ਇਹ ਵਕਤ ਪੈਣ ਦਾ ਨਹੀਂ। ਕਬੀਰ ਉਸੀ ਵਕਤ ਹੀ ਨਮਸਕਾਰ ਕਰਕੇ ਇੱਕ ਪਾਸੇ ਹੋ ਜਾਂਦਾ ਹੈ। ਉਹਨੇ ਸਮਝ ਲਿਆ ਮੈਨੂੰ ਰਾਮ ਦਾ ਉਪਦੇਸ਼ ਕੀਤਾ। ਉੱਤਮ ਅਧਿਕਾਰੀ ਸੀ, ਤਿੰਨ ਕਿਸਮ ਦੇ ਅਧਿਕਾਰੀ ਨੇ, ਨਿਸ਼ਚ ਮੱਧਮ ਉੱਤਮ। ਉੱਤਮ ਅਧਿਕਾਰੀ ਨੂੰ ਇਸ਼ਾਰਾ ਹੀ ਕਾਫ਼ੀ ਹੋਇਆ ਕਰਦਾ ਹੈ। ਇਸ ਵਾਸਤੇ ਜਿਵੇਂ ਆਮ ਦੁਨਿਆਵੀ ਵਿੱਦਿਆ ਵਾਸਤੇ ਤਿੰਨ ਕਿਸਮ ਦੀ ਬੁੱਧ ਮਨੀ ਹੈ ਲੋਕਾਂ ਦੀ, ਆਮ ਮੋਟੇ ਅੱਖਾਂ ਵਿੱਚ ਇੱਕ ਨੰਦਾ ਬੁੱਧ ਹੁੰਦੀ ਹੈ, ਇੱਕ ਚਮੜਾ ਬੁੱਧ ਹੁੰਦੀ ਹੈ, ਇੱਕ ਤੇਲੀਆ ਬੁੱਧ ਹੁੰਦੀ ਹੈ। ਨੰਦਾ ਬੁੱਧ ਉਹ ਹੁੰਦੀ ਹੈ ਜਿਵੇਂ ਨੰਮ ਦੇ ਵਿੱਚ ਸੂਈ ਨਾਲ ਛੇਕ ਕਰੋ, ਜਿਤਨੀ ਦੇਰ ਤੱਕ ਉਹਦੇ ਵਿੱਚ ਛੇਕ ਹੈ, ਸੂਈ ਹੈ, ਛੇਕ ਹੈ, ਸੂਈ ਛਿਕਲੋ ਛੇਕ ਮਿਟ ਜਾਏਗਾ। ਇਹ ਨੰਮਦਾ ਬੁੱਧ ਵਾਲਿਆਂ ਦੀ ਬਹੁਤ ਛੋਟੀ ਜਿਹੀ ਮੋਟੀ ਬੁੱਧ ਹੋਇਆ ਕਰਦੀ, ਉਹਨਾਂ ਦੀ ਯਾਦਾਸ਼ਤ ਬਹੁਤ ਕੰਮ ਹੁੰਦੀ ਹੈ। ਅੰਗਰੇਜ਼ੀ ਵਿੱਚ ਉਹਨਾਂ ਨੂੰ ਡਬ ਹੈਡਿਡ ਕਹਿੰਦੇ ਹਨ। ਉਸ ਤੋਂ ਅਗਲੇ ਹਨ ਚਮੜਾ ਬੁੱਧ ਵਾਲੇ, ਚਮੜੇ ਵਿੱਚ ਜਿਤਨਾ ਛੇਕ ਕਰ ਦਿੱਤਾ ਜਾਵੇ ਉਤਨਾ ਕੀ ਰਹਿੰਦਾ ਹੁੰਦਾ। ਜਿਹੜੇ ਦੂਸਰੇ ਦਰਜੇ ਦੇ ਹਨ ਉਹ ਉਸ ਤੋਂ ਅੱਛੀ ਬੁੱਧ ਵਾਲੇ, ਅੰਗਰੇਜ਼ੀ ਵਿੱਚ ਉਹਨਾਂ ਨੂੰ ਇੰਟੈਲੀਜੈਂਟ ਕਹਿੰਦੇ ਹਨ। ਉਸ ਤੋਂ ਅਗਲੇ ਜਿਹੜੇ ਹਨ ਤੇਲੀਆ ਬੁੱਧ, ਤੇਲੀ ਬੁੱਧ ਤੇਜ ਹੀ ਹੁੰਦੀ ਹੈ, ਛੱਪੜ ਦੇ ਉੱਪਰ ਇੱਕ ਤੇਲ ਦਾ ਛਿੱਟਾ ਸਿੱਟ ਦਿਓ, ਸਾਰੇ ਛੱਪੜ ਤੇ ਫੈਲ ਜਾਏਗਾ। ਇਸੀ ਤਰ੍ਹਾਂ ਤੇਲੀ ਬੁੱਧ ਬਹੁਤ ਅੱਛੀ ਮੰਨੀ ਹੈ, ਉਹਨੂੰ ਅੰਗਰੇਜ਼ੀ ਵਿੱਚ ਐਕਸਟਰਾ ਇੰਟੈਲੀਜੈਂਟ ਕਹਿੰਦੇ, ਬਹੁਤ ਅੱਛੀ ਬੁੱਧ ਵਾਲਾ। ਇਹੋ ਜਿਹੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਇਸ਼ਾਰਾ ਹੀ ਕਾਫ਼ੀ ਹੋਇਆ ਕਰ। ਕਬੀਰ ਜੀ ਉੱਤਮ ਅਧਿਕਾਰੀ ਸੀ, ਸਿਰਫ ਇੱਕ ਰਸਮੀ ਅਦਾ ਕਰਨੀ ਸੀ, ਉਹ ਸਭ ਕੁਛ ਪ੍ਰਾਪਤ ਸੀ। ਜਿਵੇਂ ਸੂਚੀ ਵਿੱਚ ਤੇਲ ਵੀ ਪਿਆ ਹੈ, ਬੱਤੀ ਵੀ ਪਈ ਹੈ, ਦੀਆ ਸਲਾਈ ਘਟਾਓ ਕਰਦਾ ਹਨੇਰਾ ਦੂਰ ਹੋ ਜਾਂਦਾ ਹੈ। ਜੇਕਰ ਤੇਲ ਲਿਆਉਣਾ ਹੋਵੇ, ਸੂਚੀ ਲਿਆਉਣੀ ਹੋਵੇ, ਬੱਤੀ ਵੱਟਣੀ ਹੋਵੇ, ਦੀਆ ਸਲਾਈ ਲਿਆਉਣੇ ਵਿੱਚ ਕਿੰਨਾ ਖੇਚੜ, ਕਿੰਨਾ ਵਕਤ ਲੱਗੇ, ਜੋ ਸਭ ਕੁਛ ਹੀ ਤਿਆਰ ਹੈ, ਜਲਦੀ ਹੀ ਕਰਦਾ ਹਨੇਰਾ ਦੂਰ ਹੋ ਜਾਂਦਾ ਹੈ। ਇਉਂ ਕਬੀਰ ਨੂੰ ਇਹ ਇਸ਼ਾਰਾ ਹੋਇਆ ਰਾਮ ਤੇ ਰਾਮ ਸੰਭਾਲ ਕਬੀਰ। ਉਸ ਦਿਨ ਤੋਂ ਰਾਮ ਦੀ ਪੂਜਾ ਕਰਨ ਲੱਗ ਪਿਆ, ਉਹ ਅਜਿਹੇ ਲਿਬਾਸ ਰੱਖਣਾ ਸ਼ੁਰੂ ਕਰਦਾ ਜਿਹਾ ਜਾ ਰਾਮਾਨੰਦ ਦੇ ਸੀ। ਗਲ ਵਿੱਚ ਰੁਦਰਾਸ ਦੇ ਕਮਣਕੇ ਦੀ ਮਾਲਾ, ਮੱਥੇ 'ਤੇ ਤਿਲਕ ਵਗੈਰਾ, ਉਹ ਅਜਿਹੇ ਜਿਹਾ ਜਿਹਾ ਗੁਰੂ ਦਾ ਲਿਬਾਸ ਆਸ਼ਿਸ਼ਦਾ ਹੋਇਆ ਸਰ, ਰਾਮ ਦੀ ਉਪਾਸਨਾ ਕਰਦਾ ਹੈ, ਉਸੀ ਤਰ੍ਹਾਂ ਉੱਪਰੋਂ ਸਾਕਾਰ ਪੂਜਾ ਕਰਦਾ ਹੈ। ਇਹ ਗੱਲ ਦੇਖ ਕੇ ਕਿਸੇ ਨੇ ਪੁੱਛਿਆ, ਕਿਤੇ ਬ੍ਰਾਹਮਣ ਹੈ, ਕਿਉਂਕਿ ਕਾਸ਼ੀ ਦੇ ਵਿੱਚ ਬ੍ਰਾਹਮਣਾਂ ਦਾ ਦੌਰ, ਤਾਂ ਪੁੱਛਿਆ ਕਿਸੇ ਨੇ, ਕਬੀਰ ਤੂੰ ਇਹੋ ਜਿਹਾ ਲਿਬਾਸ ਰੱਖਦਾ ਹੈ, ਮਰਾਜੀਆਂ ਵਾਲਾ, ਤੂੰ ਜੁਲਾਹ ਹੈ, ਸ਼ੁਦਰ ਹੈ, ਕੀ ਗੱਲ ਹੈ? ਉਹ ਕਹਿਣ ਲੱਗਾ ਜੀ ਮੈਂ ਰਾਮਾਨੰਦ ਦਾ ਸ਼ਿਸ਼ ਹਾਂ, ਮੇਰੇ ਗੁਰਦੇਵ ਰਾਮਾਨੰਦ ਜੀ, ਇਸ ਕਰਕੇ ਮੈਂ ਉਹ ਜਿਹਾ ਲਿਬਾਸ ਰੱਖਣਾ ਹੋਇਆ। ਇਹ ਸੁਣ ਕੇ ਉਹ ਬ੍ਰਾਹਮਣ ਘਬਰਾ ਗਏ, ਉਹਨਾਂ ਨੇ ਆਪਣਾ ਭਾਈਚਾਰਾ ਇਕੱਠਾ ਕੀਤਾ, ਕਹਿਣਗੇ ਦੇਖੋ ਰਾਮਾਨੰਦ ਕਿਤਨੇ ਅਚੁੱਤ ਅਨੁਚਿਤ ਗੱਲ ਕਰਦਾ ਹੈ, ਸ਼ੂਦਰਾਂ ਨੂੰ ਉਪਦੇਸ਼ ਦੇਣ ਲੱਗੇ, ਐਸਾ ਸਮਾਂ ਆ ਗਿਆ, ਚਲੋ ਚੱਲ ਕੇ ਉਸਨੂੰ ਪੁੱਛੋ। ਬ੍ਰਾਹਮਣ ਨੇ ਆ ਕੇ ਰਾਮਾਨੰਦ ਨੂੰ ਆ ਕੇ ਰਿਹਾ, ਕਹਿਣ ਲੱਗੇ ਤੁਸੀਂ ਸ਼ੂਦਰਾਂ ਨੂੰ ਉਪਦੇਸ਼ ਕਰਦੇ ਹੋ, ਮੈਂ ਕਿਸਨੂੰ ਕੀਤਾ ਹੈ? ਵੀਰ ਜੁਲਾਹੇ ਨੂੰ। ਕਹਿੰਦਾ ਮੈਂ ਕੋਈ ਉਪਦੇਸ਼ ਨਹੀਂ ਕੀਤਾ, ਮੇਰੇ ਪਾਸ ਬੁਲਾ ਕੇ ਲਿਆ ਮੈਂ ਪੁੱਛਿਆ ਉਹਨੂੰ। ਖੈਰ ਕਬੀਰ ਨੂੰ ਬੁਲਾਉਣ ਚਲੇ ਗਏ, ਇੱਦਾਂ ਰਾਮਾਨੰਦ ਇਸ਼ਨਾਨ ਵਗੈਰਾ ਕਰਕੇ ਆਪਣੀ ਕੁਟੀਆ ਦੇ ਵਿੱਚ ਚੌਂਕਾ ਲਗਾ ਕੇ ਬੈਠ ਜਾਣ, ਦਰਵਾਜ਼ਾ ਬੰਦ ਕਰਕੇ ਲੱਗੀ ਹੋਈ ਮਨੋਮਈ ਪੂਜਾ। ਸਾਕਾਰ ਪੂਜਾ ਦੋ ਕਿਸਮ ਦੀ ਹੁੰਦੀ ਹੈ, ਇੱਕ ਬਾਅਦ ਯਾਨੀ ਇਸ ਤੋਂ ਬਾਅਦ ਸਾਹਮਣੇ ਪੱਛਮਾ ਆਦਾ ਕੇ ਉਸਦੀ ਪੂਜਾ ਕਰਨੀ, ਬਾਅਦ ਪੂਜਾ ਤਿਆਰੀ ਹੈ, ਮਨੋਮਈ ਸਫਲ ਹੋਇਆ ਕਰਦਾ। ਇਉਂ ਕਰਕੇ ਰਾਮਾਨੰਦ ਨੇ ਸ਼੍ਰੀ ਰਾਮ ਚੰਦਰ ਜੀ ਦੀ ਮੂਰਤੀ ਦਾ ਮਨੋਮਈ ਇਸ਼ਨਾਨ ਕਰਵਾਇਆ, वस्त्र पहना देते, मुख भी सिर पे रख देता, परमाला पौनी भुल गए। हम जेकर मुक्त उतार दिन सिर तो बेदबी हुंदी है, नहीं उतार दे माला किवें पहनाई जावे, माला पहनाए बिना पूरी उनकी पोशाक नहीं बनाई गई, इस करके भी ये भी अयोग गल है। तो इस शशो पंज विच पए होण की कीता जाए, ये मनोमयी कल्पना करते। बाहर कबीर बैठा है, कबीर ने आवाज दिती, महाराज मुक्त भी ना लाहो और माला की गंढ खोल के पीछे फिर गंढ दे दियो, यूं माला पहनाई जा सकती। इस गल का किसी नूं की इलम सी, रामानंद की पूजा कर रहा सी, कबीर ने यह जाणिया। तो यह गल सुन के पुछण गए, कौन है जो बोल रहा है? बार ब्राह्मण बैठे हुए कहणगे, यही कबीर है जिसनूं बुला के लाए। दरवाजा खोल के रामानंद ने कबीर नूं अपने गल नाल मिला लिया। कहण लगा, भाई सुखी रहो, सुखी रहो, उत्तम अधिकारी है, अधिकार तो बिना उपदेश किसी काम का नहीं, भावे कितना गौड़ मांगण। जेकर अधिकारी है, किसी जात का है, तो इस करके जाता पाता तो दुनिया में आके कलपियां हुई हैं। जहाज कोई कम कर लग पाया हो जाए, उसकी जात पै गई, जमीन का कम करने लग पे अपने जमींदार कहने लग पे, लोहे का कम करने में लोहार कहने लग पे, सोने का कम करने पे सुनार कहने लग पे, चमड़े का कम करने पे चुमार कहने लग पे। यूं जाता पाता तो इस बिना से दसवीं चलती है ना, तो इन्होंने आश्रे बहुत सारे झगड़े झाटे शुरू हो। तो उन्होंने तियां दरकारिया जाता जी, शूद्र शूद्र करके। यूं साहब सिंह जब यह गल सबने देखी, कह लगे, बी थोड़ी खुशी ब्राह्मण औखे रो सौखे, बस यह जब उत्तम अधिकारी तो मिलना ही कोई ना। तो उस वक्त तो रामानंद ने फिर के बनन तोड़ दिया, जितने शीशे रवे चंगे चंगे पत्थर रवा के मारो का शीशे, इस अलावा तैन नाइयो का शीशी करना आदि यही जेड़े पत्थर सब को दे। फिर कह लगे, अधिकारी होना चाहिए जाति पाति का क्या सा। ਉਹ ਕਬੀਰ ਜੀ ਨੇ ਪ੍ਰਭੂ ਦੀ ਬਹੁਤ ਭਗਤੀ ਕੀਤੀ, ਭਗਤੀ ਕਰਦੇ ਕਰਦੇ ਚਿੰਤੋਏ ਧਿਆਇਆ ਚੰਪੂਰ ਪ੍ਰਤਾਪ ਪਾਏ। ਵਾਹਿਗੁਰੂ ਦੀ ਭਗਤੀ ਕਰਦੇ ਕਰਦੇ ਆਸ ਮਹਿਲ ਜੋ ਹਰ ਹਰ ਜਪਦਾ ਹਰ ਕਾ ਭਗਤ ਸਿੰਘ ਕਰਦਾ। ਇਉਂ ਆਪਣੇ ਆਪ ਨੂੰ ਭਾਵੇਂ ਚੁਕਾਉਣਾ ਚਾਹੁੰਦਾ ਹੈ, ਲੇਕਿਨ ਕਬੀਰ ਦੀ ਮਹੱਤਤਾ ਵਧਦੀ ਚਲੀ ਜਾਂਦੀ। ਅੰਤਰਾਤਮੇ ਸ਼ਾਂਤ ਸੁਖ ਰੋਸ਼ਨੀ ਵੱਧਦੀ ਚਲੀ ਜਾਂਦੀ ਹੈ, ਬਾਹਰ ਲੋਕਾਂ ਦੇ ਉੱਪਰ ਉਸਦਾ ਪ੍ਰਭਾਵ ਪੈਂਦਾ ਹੈ, ਬਹੁਤ ਲੋਕ ਰਹਿਮ ਦੀ ਭਗਤੀ ਕਰਨ ਲੱਗ ਪਏ। ਪਰ ਇਹ ਗੱਲ ਕਾਸ਼ੀ ਵਰਗੇ ਸ਼ਹਿਰ ਦੇ ਵਿੱਚ ਉਸ ਥਾਂ ਦੇ ਬੜੇ ਬੜੇ ਵਿਦਵਾਨ ਮਠਾਂ ਨੂੰ ਕਹਿੰਦੇ ਸਨ, ਉਹ ਲੋਕ ਕੋਸ਼ਿਸ਼ ਕਰਦੇ ਹਨ ਇਸ ਦੀ ਨਿਖੇਧੀ ਕਰਨ ਵਾਸਤੇ। ਇੱਕ ਤਾਂ ਕਬੀਰ ਪੜ੍ਹਿਆ ਕੋਈ ਨਹੀਂ, ਕਾਫ਼ੀ ਇੱਕ ਬੈਰੂਨੀ ਵਿਦਿਆ ਹੁੰਦੀ, ਇੱਕ ਅਨੁਭਵੀ ਵਿਦਿਆ ਹੁੰਦੀ ਹੈ। ਨਾਮ ਅਭਿਆਸ ਦੀ ਕਮਾਈ ਕਰਕੇ ਦ੍ਰਿਸ਼ਟੀ ਟਿਕਦੀ ਹੈ, ਜਿਸ ਉਸ ਸਥਾਨ ਦੇ ਵਿੱਚ ਜਾਂਦੀ ਹੈ ਉੱਥੇ ਇਸ ਨੂੰ ਅਨੁਭਵੀ ਵਿਦਿਆ ਪ੍ਰਾਪਤ ਹੁੰਦੀ ਹੈ। ਸਵੇਮ ਕਰਕੇ ਅਨੁਭਵੀ ਵਿਦਿਆ ਜਿਹੜੀ ਹੈ, ਇਹਦੇ ਵਿੱਚੋਂ ਸਾਰੀਆਂ ਵਿਦਿਆਵਾਂ ਨਿਕਲੀਆਂ। ਸਵੇਮ ਸਰੀਰ ਨੂੰ ਅਨੁਭਵੀ ਵਿਦਿਆ ਪ੍ਰਾਪਤ ਸੀ, ਲੇਕਿਨ ਦੂਸਰਿਆਂ ਨੇ ਆਪਣੀ ਮਿਹਨਤ ਕਰਕੇ ਬਾਅਦ ਵਿਦਿਆ ਪ੍ਰਾਪਤ ਕੀਤੀ ਹੋਈ ਸੀ। ਉਹ ਲੋਕ ਕਬੀਰ ਦੇ ਨਾਲ ਈਰਖਾ, ਪ੍ਰੇਮਾ, ਵਿਰੋਧੀ, ਉਸਦੀ ਨਿਖੇਧੀ ਦੇ ਵਾਸਤੇ ਤੋਫਾ ਤਰਲੇ ਬਹੁਤ ਕੁਛ ਕਰਦੇ ਰਹੇ, ਲੇਕਿਨ ਜਿਸਦੇ ਹੋਵੇ ਵੱਲ ਤੂੰ ਕਦੇ ਨਾ ਹਾਰਦਾ। ਜਿਸਦੇ ਪੱਖ ਵਿੱਚ ਵਾਹਿਗੁਰੂ ਹੈ, ਉਸਦੀ ਹਰ ਮੈਦਾਨ ਫਤਿਹ ਹੀ ਸਮਝੋ। साथ ग्रास ना परल दिगार इसनो करे रहम इतना भी साथ आप उपावनहार आपे ही मार अनक रूप खिलमाए कुदरत धार सब कुछ जाने जान बूझ विचार जितनो लाए सच किसी उधार जिस दे होवे वल तो कदे ना हार तो प्रबल शक्ति जिस तरह करोड़ा ब्रह्मांड पैदा हो जिस दे विच फिर करोड़ा ही ब्रह्मांड लय हो जाते हैं सब दी प्रपाला करता है सब दे अंदर बाहर परिपूर्ण है सारिया शक्तियां दी शक्ति है जेड़ा एहो जी अनंत शक्ति नाल जुड़िया है शब्द आसरे ओदे विचों इनू शक्ति नू अपने खिंचदा है जिवें समुंदर विचों नहर कढ लई जावे ओदे पानी नू खिंचदी इसी तरह हौली 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 उसके अभेद हो जाता है सदरूप हो जाता है क्यों कबीर जी दिन रात प्रभु की भक्ति प्रेमा भक्ति विचे मस्त रहते हैं उन्होंने ये परवाह तक भी नहीं कि साड़ी कोई मुखालफत करता है साड़ी कोई विरोधी करता है बुराई करता है क्योंकि उन्होंने अवस्था तो इस जी ही होंगी है जिमें हाथी तुरै जाता अपनी मस्ती की चाल अनेक कुत्ते कंपर दे रहे हैं परवाह ही कोई नहीं है प्रभु के प्यारे अपनी लहू की भक्ति रूपी चाल भी तुरे जाते हैं निंदक विरोधी अपने निंदा विरोध आदि करी जाते आप ही सब कुछ के खत्म हो जाते प्रभु की भक्ति विच महर ਹੋਰ ਕਿਸੇ ਪਾਸੇ ਧਿਆਨ ਹੀ ਸੰਸਾਰ ਵੱਲੋਂ ਵੈਰਾਗ ਹੈ। ਸੰਸਾਰ ਨੂੰ ਤੁੱਛ ਮਾਤਰ ਗੱਲ ਮਾਤਰ ਹੀ ਸਮਝਦੇ ਹਨ। ਸਾਰੇ ਵਹਿਰੂ ਨੂੰ ਪਰੇ ਸੁਣਨ ਜਾਣ ਦੇ ਉਸਦੀ ਤਰੱਕੀ ਕਰਦੇ ਜਾਂ ਉਹਨਾਂ ਦੀ ਜ਼ਿੰਦਗੀ ਆਨੰਦਮਈ ਬਣੀ ਹੋਈ ਹੈ। ਸੋ ਇਸੀ ਤਰ੍ਹਾਂ ਸਮਾਂ ਤੁਰਿਆ ਜਾਂਦਾ ਹੈ। ਵਿਰੋਧੀਆਂ ਦੀ ਕੋਈ ਦਾਲ ਨਾ ਗਲੀ। ਅਤਿਰਿਕ ਦਫ਼ਾ ਉਸ ਦੁਸ਼ਟ ਮੰਡਲੀ ਨੇ ਇਹ ਵਿਚਾਰ ਕੇ ਇਹਦੀ ਤਰਪਤਾ ਤਾਂ ਵੱਧਦੀ ਹੀ ਚਲੀ ਜਾ ਰਹੀ ਹੈ, ਕੋਈ ਯਤਨ ਕਰੀਏ। ਉਹਨਾਂ ਨੇ ਕਬੀਰ ਦੇ ਨਾਂ 'ਤੇ ਇਸ਼ਤਿਹਾਰ ਚਕਵਾ ਇਹਨਾਂ ਦੇ ਵਿੱਚ ਇਹ ਦਰਜ ਕਰਿਆ ਕਬੀਰ ਨੇ ਕੀ ਅਗਰ ਕਿਹਾ ਹੈ। ਪੁਰਾਣੀ ਤਾਰੀਖ ਨੂੰ ਸੰਗਤਾਂ ਆਓ, ਬੜੇ ਭਾਰੀ ਲੰਗਰ ਚੱਲਣਗੇ ਔਰ ਸਤਸੰਗ ਵੀ ਕਾਇਮ ਹੋਵੇ। ਇਸੀ ਤਰ੍ਹਾਂ ਇਹੋ ਜਿਹੇ ਬਚਨ ਉਸ ਇਸ਼ਤਿਹਾਰ ਵਿੱਚ ਦਰਜ ਕਰਕੇ ਥਾਂ ਥਾਂ ਸ਼ਹਿਰਾਂ ਵਿੱਚ ਭੇਜ ਦਿੱਤੇ ਗਏ। ਕਬੀਰ ਦਾ ਨਾਂ ਦੂਰ ਦੂਰ ਤੱਕ ਉੱਗਾ ਹੋ ਚੁੱਕਾ ਸੀ। ਅੱਜ ਕੱਲ੍ਹ ਵਾਂਗੂ ਕਿਸੇ ਸ਼ਹਿਰ 'ਤੇ ਪਹੁੰਚਣ ਵਾਸਤੇ ਉਦੋਂ ਸਹੂਲੀਅਤ ਨਹੀਂ ਸੀ, ਜਾਣ ਵਾਸਤੇ ਬੜੇ ਯਤਨ ਉੱਦਮ ਕਰਨੇ ਪੈਂਦੇ ਸਨ। ਸਭ ਵੀ ਦੂਰ ਬਹੁਤ ਮੁਹਾਲ ਪਹੁੰਚਿਆ ਕਰਦੀ ਸੀ। ਉਦੋਂ ਅਜੇ ਸਾਡੇ ਦੇਸ਼ ਰੇਲਵੇ ਨਹੀਂ ਸੀ, ਸੜਕਾਂ ਰਸਤੇ ਵੀ ਇੱਥੇ ਚੰਗੇ, ਜੰਗਲਾਤ ਬਹੁਤੇ ਹੁੰਦੇ ਸਨ, ਦੂਰ ਖਬਰ ਪਹੁੰਚਣ ਦੇ ਸਾਧਨ ਵੀ ਇਹੋ ਜਿਹੇ ਨਹੀਂ ਸਨ। ਅੱਜ ਕੱਲ੍ਹ ਤਾਂ ਟੈਲੀਵਿਜ਼ਨ ਹੋ ਗਏ, ਟੈਲੀਫੋਨ ਹੋ ਗਏ, ਵਾਇਰਲੈਸਾਂ ਹੋ ਗਈਆਂ, ਬਹੁਤ ਕੁਛ ਹੋ ਗਿਆ। ਮਿੰਟਾਂ ਸਕਿੰਟਾਂ ਵਿੱਚ ਲੱਖਾਂ ਮੀਲਾਂ 'ਤੇ ਖਬਰਾਂ ਪਹੁੰਚ ਗਈਆਂ, ਉਹਨਾਂ ਸਮੇਂ ਵਿੱਚ ਇਹੋ ਜਿਹਾ ਨਹੀਂ ਸੀ। ਇਸ ਕਰਕੇ ਇਹ ਉਹਨਾਂ ਨੇ ਉਸਨੂੰ ਕਰਕੇ ਇਸ਼ਤਿਹਾਰ ਤਾਂ ਥਾਂ ਥਾਂ ਸ਼ਹਿਰਾਂ ਵਿੱਚ ਵੰਡ ਦਿੱਤੇ। ਕਬੀਰ ਦਾ ਨਾਮ ਮਸ਼ਹੂਰ ਹੋ ਚੁੱਕਿਆ ਸੀ, ਬਹੁਤ ਥੋੜ੍ਹੇ ਲੋਕਾਂ ਨੇ ਕਬੀਰ ਜੀ ਦੇ ਦਰਸ਼ਨ ਕੀਤੇ ਸੀ, ਔਰ ਸੁਣਿਆ ਬਹੁਤਿਆਂ ਨੇ ਸੀ। ਇਸ ਵਿੱਚ ਸ਼ੌਕ ਸੀ, ਲਗਨ 'ਚ ਵੀ ਚੱਲ ਕੇ ਦਰਸ਼ਨ ਦੀਦਾਰ ਕਿਸੇ ਮੌਕੇ 'ਤੇ ਹੀ ਇਹ ਇਸ਼ਤਿਹਾਰ ਪੜ੍ਹ ਕੇ ਲੋਕਾਂ ਨੂੰ ਖੁਸ਼ੀ ਹੋਈ। ਉੱਥੇ ਸਤਸੰਗ ਵੀ ਹੋਵੇਗਾ, ਹੋਰ ਬਹੁਤ ਸਾਰੇ ਗੁਣੀ ਗਿਆਨੀ ਮਹਾਂਪੁਰਖ ਪਹੁੰਚਣਗੇ। ਇਸ ਕਰਕੇ ਉਹਨਾਂ ਤੋਂ ਹਰੀ ਜਸ ਹਰੀ ਕੀਰਤਨ ਦਾ ਲਾਭ, ਕਥਾ ਵਾਰਤਾ ਦਾ ਲਾਭ ਵੀ ਪ੍ਰਾਪਤ ਹੋਵੇਗਾ। ਦੂਸਰੇ ਕਬੀਰ ਦਾ ਦਰਸ਼ਨ ਕਰਾਂਗੇ, ਦੋ ਲਾਭ ਹੋਣਗੇ। ਇਹ ਗੱਲ ਜਾਣ ਕੇ ਥਾਂ ਥਾਂ ਸ਼ਹਿਰਾਂ ਵਿੱਚੋਂ ਸੰਗਤਾਂ ਨੇ ਨੀਅਤ ਦਿਨ ਦੇ ਉੱਪਰ ਲੀਰਾਂ ਪਾ ਦਿੱਤੀਆਂ। ਕਬੀਰ ਜੀ ਅਤੇ ਲੋਹੀ ਉਹਨਾਂ ਦੇ ਘਰ ਵਾਲੇ ਕੁਦਰਤੀ ਬਾਹਰ ਜਾ ਰਹੇ ਸਨ। ਸੰਗਤ ਆਉਂਦੀ ਨੂੰ ਪੁੱਛ ਬੈਠੇ, ਕਿੱਧਰ ਜਾਂਦੇ ਹੋ? ਉਹਨਾਂ ਨੇ ਇਸ਼ਤਿਹਾਰ ਕੱਢ ਕੇ ਕਬੀਰ ਦੇ ਹੱਥ ਪੜਾਇਆ। ਕਬੀਰ ਨੇ ਬੜੇ ਹੈਰਾਨ ਹੋ ਗਿਆ ਵੀ ਮੈਂ ਤਾਂ ਕੋਈ ਯੱਗ ਨਹੀਂ ਰਚਿਆ, ਮੈਂ ਕੋਈ ਸਮਾਗਮ ਨਹੀਂ ਰਚਿਆ। ਇਹ ਕਿਸੇ ਨੇ ਸਭਨੀ ਕਿਵੇਂ ਲੱਗਦਾ? ਅੱਛਾ, ਮੇਰਾ ਪਰਮੇਸ਼ਰ ਜਾਣ। ਉਸ 'ਤੇ ਡੋਰੀ ਛੱਡ ਕੇ ਕਬੀਰ ਜੀ ਕਹਿਣ ਲੱਗੇ, ਚੰਗਾ ਚਲੋ ਕਬੀਰ ਦੇ ਘਰ ਨੂੰ, ਕਿਉਂਕਿ ਕਬੀਰ ਇੱਕ ਪਾਣੀ ਤਣ ਕੇ ਆਪਣਾ ਗੁਜ਼ਾਰਾ ਚਲਾਉਣ ਵਾਲਾ ਆਦਰਸ਼ਕ ਗ੍ਰਸਥੀ ਸੀ। ਇਹ ਨਹੀਂ ਸੀ ਉਹਦੇ ਪਾਸ ਬਹੁਤ ਸਾਰਾ ਸਰਮਾਇਆ ਸੀ, ਰੋਜ਼ ਦਾ ਰੋਜ਼ 4 ਪੈਸੇ ਕਮਾਉਂਦਾ, ਆਪਣਾ ਅਤੇ ਬਾਲ ਬੱਚੀ ਦੀ ਪਾਲਣਾ ਕਰਦਾ, ਜਿਹੜਾ ਥੋੜ੍ਹਾ ਬਹੁਤ ਬਚਦਾ ਸੰਤਾਂ ਦੀ ਸੇਵਾ ਵਿੱਚ ਲਗਾ ਦਿੰਦਾ। ਇੰਨਾ ਉਹਦੇ ਪਾਸ ਸੀ, ਉਹ ਜ਼ਿਆਦਾ ਕੁਛ ਵੀ ਨਹੀਂ ਸੀ। ਉਹਦੇ ਵਾਸਤੇ ਐਡੇ ਐਡੇ ਵੱਡੇ ਸਮਾਗਮ ਕਰਨੇ ਬਹੁਤ ਹੀ ਮੁਸ਼ਕਲ ਸਨ। ਇਸੇ ਕਰਕੇ ਉਹਨਾਂ ਨੇ ਇਹ ਸੰਗ ਰਚਿਆ ਸੀ ਵੀ ਸੰਗਤਾਂ ਉੱਥੇ ਆਉਣਗੀਆਂ, ਇਹ 'ਤੇ ਰੋਟੀ ਵੀ ਨਹੀਂ ਦੇ ਆਉਣੀ, ਹੋਰ ਤਾਂ ਕੀ ਕਰਨੇ, ਗਾਲਾਂ ਕੱਢਦੇ ਮੁੜ ਜਾਣਗੇ, ਇਹਦੀ ਬਦਨਾਮੀ ਹੋ ਜਾਏਗੀ। ਇਹ ਸੀ ਉਹਨਾਂ ਦਾ ਪ੍ਰਯੋਜਨ। ਪਰ ਵਾਹਿਗੁਰੂ ਅੰਤਰਜਾਮੀ ਦਾ ਬਿਰਧ ਹੈ, ਆਪਣੇ ਪਿਆਰਿਆਂ ਦੀ ਲਿਜਿਆ ਰੱਖਦਾ ਹੈ। ਭਗਤਾਂ ਦੀ ਲਿਜਿਆ ਕੀ ਆਪੇ ਵੀ ਰੱਖਦਾ Thank you. आतंकी जो जो चित्र सात जन तो लेता हूँ, परमेश्वर का दर्द है, स्वभाव है जरा उसका बन गया तो ओदा बन जाता है। जेतु मेरा हो रहे सब जग तेरा, आप सवारे मैं मिले मैं मिली आप सुबह, परमेश्वर कहता है अपने आप न सवार ले, अपने स्वभाव न सवार ले, बुरे स्वभाव अंदरों कढ़ देवे, चंगे स्वभाव दैवी गुण पैदा करके ओदे आसरे रहन दी शक्ति उसका नाम हिरदे विच वसा रहे। फिर फल की हुंदा आप सवारे मैं मिले, क्योंकि जिन्नी देर तक सुभा नहीं सुधरते, थोड़ा गंदा स्वभाव मन में बैठे रहने, आखिरी गुणे ने बैठे रहने, उतनी देर तक मन मैला रहता, मन खिंडा रहता, भजन में वृत्ति लगती नहीं है। भजन की वृत्ति लगे बिना प्रभु का मिलाप होना नहीं, भावे नेड़े से नेड़े ही कह रहा साथ पै नेड़े, परमात्मा हाथों पैरों भी नेड़े है, नजदीक सच है, पर सेवावां की शुद्धि तो बिना, मन की एकाग्रता तो बिना वो निंदा नहीं प्राप्त नहीं होता। इस करके कहते आप सवारे मैं मिले, परमेश्वर कहते मैं मिले हाँ सुख होए, जो अपने सेवावां नूं संभाल लैंदा सुधार लैंदा, बुरे ख्यालों की बजाय चंगे ख्याल हिरदे विच वसाउंदा है, ओदे आसरे रहे उसकी भक्ति हिरदे विच वसदी है, फिर मैनू मिल जाता, मैनू मिले तो ही सुख होंगे, क्योंकि वाहगुरु का स्वरूप ही सुख है। वाहगुरु आत्म स्थिति एक इहजा किला है जिस विद्या के तीर दान पूर्व हंकार का बल नहीं सहन, आध्यास उपास तिने ताप जी के प्रवेश ही नहीं कर सकते, आशा कृष्णा चिंता तिने लैना उस किले से बाहर गिर नहीं है। शब्द स्पष्ट रूप रसगन उसे पहुंच ही नहीं सकती, विद्या क्षमता राग वैग दिन वेख चंगे कलेष गिदड़ा भी उसे कोई ताकती नहीं, उसे रहा की है वाहगुरु आनंद सागर, उसे मस्ती खुदमस्ती कुमारी ये चीज का वास है, यानी दुख का नाम निशान है। तो यूं वाहगुरु अंतरयामी कहते जो मैनु मिलता है तो वो मेरे वर्ग ही सुखी हो जाता है। कबीर जी दंगात वाहू की भक्ति करते हैं, वाहू का बिरद है अपने भक्तों की लज्जिया रखनी, जुगा जगंत उसने स्वभाव पिया होया, परमेश्वर कहना है मैंने सबसे प्यारी वस्तु मेरे भक्त, मैं गुणमंद सकल की जीवन मेरा जीवन मेरे साथ, परमेश्वर कहना मैं सारे संसार का आसरा हूँ, सारे संसार का आधार हाँ, क्योंकि वो जो शरीर विच ना हो शरीर रह ही नहीं सकता, इस करके सब का आसरा है, पर मैं गुणवंत सगल की जीवन मेरा जीवन मेरे दार, मेरा जीवन मेरे प्यारे हैं, तो इस करके ही वाहिगुरु अंतरयामी हमेशा भगतां दी लज्जा रखता चला आया। कबीर जी के नाम से जदों ना लोगों ने इश्तहार वगैरह कढ़ाए, संगतां ने वजीरां पा दित्तियां, कबीर दे पास इक रंग दा आटा भी नहीं, लोही नूं कहिंदे लोही हुण आपे इत्थे बाहर आओ, इक वैरान थां है उत्थे चुप रहे ने, उत्थे पहुंचांगे आपां नूं शर्मिंदगी आए, इस करके जो अपना भगवान करे ओ जाने आपां नूं, नेकी वधी ओहदी है साडी जिसने, वाहिगुरू अंतरजामी इस गल नूं मुख रखदे हो सर्वशक्तिमान है, आपे हर एक रंग है, आपे बहुरंगी, जो कुछ पावे नानका साई जलते, निर्गुण रूप होने करके वाहिगुरु एक है, सरगुण रूप होने करके बहुरंगी भी ओही है, जिन्हें सोना एक ही होंदा है, अनेक गहने होने करके बहुरंगी भी ओही, खंडित है अनेक छेड़ने वाण करके बहुरंगी भी बहुरूप भी ओही हो जाने, इसी तरह पानी इक है जग लहर बुझदे होने करके बहुरंगी भी ओही हो जाता, इसी तरह वाहिगुरु इक भी है अनेक भी, एक है अनेक है अनेक है फिर एक है, यह गल आसमान लोगों तत्वेतियां अच्छी तरह रोशन है, ਉਹ ਸਰਸ਼ਕਤੀਮਾਨ ਵਾਹਿਗੁਰੂ ਨੇ ਇੱਕ ਪਾਸੇ ਕਬੀਰ ਦਾ ਰੂਪ ਧਾਰਨ ਕਰ ਲਿਆ, ਇੱਕ ਪਾਸੇ ਇੱਕ ਵੱਡਾ ਸੇਠ ਕਬੀਰ ਦਾ ਸੇਵਕ ਉਹਦਾ ਰੂਪ ਧਾਰ ਕੇ ਰਾਸ਼ਨ ਦੇ ਗੱਡਿਆਂ ਦੇ ਗੱਡੇ ਤੰਬੂ ਸੇਮੇ ਸ਼ਾਮਿਆਨੇ ਗੱਡਿਆਂ ਦੇ ਗੱਡੇ ਦੇਵਤਿਆਂ ਨੂੰ ਮਨੁੱਖਾਂ ਦੇ ਸ਼ਕਲ ਵਿੱਚ ਹਾਜ਼ਰ ਕਰ ਲਿਆ। ਚਲੋ ਪਲੀ ਦੇ ਵਿੱਚ ਠਾਕ ਬਚ ਗਿਆ, ਲੰਗਰ ਜਾਰੀ ਹੋ ਗਏ, ਸਤਸੰਗ ਕੀਰਤਨ ਕਥਾ ਵਾਰਤਾ ਸਭ ਜਾਰੀ ਹੋ ਗਏ, ਸੰਗਤਾਂ ਆਉਂਦੀਆਂ ਹਰ ਤਰੀਕੇ ਦੇ ਰੂਹਾਨੀ ਜਿਸਮਾਨੀ ਖੁਰਾਕ ਦੋਵੇਂ ਕਿਸਮ ਦੀ ਖੁਰਾਕ ਹਾਸਲ ਕਰਕੇ ਪ੍ਰਸੰਨ ਹੁੰਦੇ ਹਨ। ਕਈ ਦਿਨ ਤੱਕ ਇਹੋ ਜਿਹਾ ਹਾਲ ਕਬੀਰ ਜੀ ਇਕਾਂਤ ਬੈਠੇ ਹਨ। ਸੋ ਅਸੀਂ ਲੋਕ ਧੰਨ ਕਬੀਰ ਧੰਨ ਕਬੀਰ ਕਰਦੇ ਜਾਂਦੇ ਹਾਂ। ਇਹ ਆਵਾਜ਼ ਕਬੀਰ ਦੇ ਕੰਨ ਵਿੱਚ ਪੈ ਗਈ, ਕਬੀਰ ਕਹਿਣ ਲਈ ਇਹ ਧੰਨ ਕਬੀਰ ਕਿਉਂ ਕਹਿੰਦੇ? ਆਪਾਂ ਤਾਂ ਡਰਦੇ ਮਾਰੇ ਰੁਕੇ ਬੈਠੇ, ਇਹ ਧੰਨ ਕਿਉਂ ਕਹਿੰਦੇ ਹਨ? ਹੋਣੀ ਤਾਂ ਚਾਹੀਦੀ ਸਾਡੀ ਬਦਨਾਮੀ, ਲੋਕਾਂ ਨੇ ਸਾਨੂੰ ਕੱਢਣੀ ਸੀ ਗਾਲਾਂ ਦੀ, ਇਸ਼ਤਿਹਾਰ ਕੱਢੇ ਬੁਲਾਇਆ ਨਾਲੇ ਭੁੱਖੇ ਮਾਰੇ। ਪਰ ਇਹ ਤਾਂ ਹੋਰ ਹੀ ਗੱਲ ਹੈ, ਪਿੱਛੋਂ ਤਾਂ ਕੀ ਗੱਲ ਹੈ? ਇਹ ਕਿਉਂ ਕਹਿੰਦੇ ਨੇ ਕਬੀਰ ਨੂੰ ਧੰਨ? ਬਾਤ ਪੁੱਛਿਆ ਕਿਉਂ ਬਈ ਤੁਸੀਂ ਕਬੀਰ ਨੂੰ ਕਿਉਂ ਧੰਨ ਕਹਿੰਦੇ? ਕਹਿਣ ਲੱਗੇ ਜੀ ਹੋਰ ਕੀ ਕਿਉਂ? ਕਹਿੰਦੇ ਦੇਖੋ ਇੱਕ ਮਾਮੂਲੀ ਗਰੀਬ ਗ੍ਰਸਤੀ ਹੈ, ਆਪਣੀ ਕਿਰਤ ਕਰਕੇ ਆਪਣਾ ਗੁਜ਼ਾਰਾ ਚਲਾਉਂਦਾ ਹੈ, ਜਥਾ ਸ਼ਕ ਥੋੜ੍ਹਾ ਬਹੁਤਾ ਸਰਦਾ ਹੈ, ਸੰਤਾਂ ਦੀ ਸੇਵਾ ਕਰਦਾ। ਤਾਂ ਇਤਨੇ ਵੱਡੇ ਵੱਡੇ ਕਾਰਜ, ਲੱਖਾਂ ਆਦਮੀਆਂ ਦਾ ਹਰ ਕਿਸਮ ਦਾ ਭਗਵਾਨ ਦੁਆਰਾ ਉਹਨਾਂ ਦਾ ਭੋਜਨ ਵਗੈਰਾ ਕਰਨਾ ਅਤੇ ਸਤਸੰਗ ਕਰਨਾ ਹੈ, ਇਹਦੀ ਕੀ ਤਾਕਤ ਹੈ? ਇਸ ਕਰਕੇ ਕਬੀਰ ਧੰਨੀ ਹੈ। ਇਹ ਸੁਣ ਕੇ ਕਬੀਰ ਨਿਮਰਤਾ ਦੇ ਘਰ ਵਿੱਚ ਆਇਆ। ਦੁਨੀਆਂ ਦੇ ਲੋਕ ਜੇ ਕੋਈ ਥੋੜ੍ਹਾ ਬਹੁਤ ਐਸ਼ਵਰਜ ਪ੍ਰਾਪਤ ਹੁੰਦਾ ਅਫਸਰ ਜਾਂਦੇ ਹਨ, ਪਰ ਵਾਹਿਗੁਰੂ ਦੇ ਪਿਆਰੇ ਨਿਮਰਤਾ ਦੇ ਘਰ ਵਿੱਚ ਆਉਂਦੇ ਹਨ। ਦਰਖਤ ਨੂੰ ਫਲ ਲੱਗਦਾ ਹੈ, ਹੋਰ ਚੁੱਕ ਜਾਂਦਾ ਹੈ। ਸੋ ਇਸ ਤਰੀਕੇ ਫਿਰ ਜੇ ਵਾਹਿਗੁਰੂ ਅੰਤਰਜਾਮੀ ਦੇ ਕੰਮ ਕਾਰ ਕਰਦਾ ਵੀ ਹੈ ਜਾਂ ਕਿਸੇ ਤਰੀਕੇ ਫਿਰ ਉਹਨਾਂ 'ਤੇ ਮਿਹਰ ਕਰਦਾ ਹੈ ਅਤੇ ਉਹਨਾਂ ਦੀ ਮਹੱਤਤਾ ਮਹਿਮਾ ਵਗੈਰਾ ਵਧਾਉਂਦਾ ਹੈ, ਤਾਂ ਇਸ ਗੱਲ 'ਤੇ ਉਹਨਾਂ ਨੂੰ ਹੰਕਾਰ ਨਹੀਂ ਹੁੰਦਾ। ਉਲਟਾ ਉਹ ਨਿਮਰਤਾ ਦੇ ਘਰ ਵਿੱਚ ਆਇਆ ਕਰਦੇ ਨੇ, ਕਿਉਂਕਿ ਸਾਰੀ ਦਾਤ ਵਾਹਿਗੁਰੂ ਦੀ ਜਾਣਦੇ ਹਨ। ਉਹ ਸੰਯਮ ਸਮਝਣ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਜਾਂ ਲਾ ਦੇਣਗੇ। Thank you. कुछ नहीं जो है सो तेरा, तेरा तुझको सौंपते क्या लागे मेरा। हाँ इसका तो दरअसल है भी कुछ नहीं, इसने सोती हों धारण कीती रही है, जो नाम व्यासी तो आई करके इसकी हों निवृत्त हो जाती है, तो अच्छी तरह एक गल रोशन हो जाती है, मेरा कुछ भी नहीं। अस्थूल शरीर भी इस तरह नहीं है, सूक्ष्म शरीर भी इस तरह नहीं है, कारण शरीर भी इस तरह नहीं है, जीवात्मा चेतन कला रही आप है, अन्नमय कोश भी इदा नहीं है, प्राणमय कोश भी इस तरह नहीं है, मनोमय कोश भी इस तरह नहीं है, विज्ञानमय कोश भी इस तरह नहीं है, आनंदमय कोश भी इस तरह नहीं है, चेतन कला वाहिगुरु आप है, ये आप ही नहीं वाहिगुरु आप ही हो रही है जो कुछ। इससे संबंध करके जो कुछ बाज पदार्थ हैं जो तो यही नहीं वो किमें ऐसे हो जाए, क्यों करके जो नाम व्यास की कमाई करता है इसी हाँ निवृत्त हो जाती है, दृष्टि सम हो जाती है, सब के बीच एक नहीं देखता है। भक्त नाम देव दरिया के किनारे बैठा प्रभु की भक्ति विच नहीं लिखे आया प्रेमी कहना भगत जी भगत जी सर किसी ने अग ला दी, सारा सामान सड़ गया, तो बहुत लोगों ने जिन्ना च कढ सके बाहर कढ के रखता, बाकी लटा लट मच रहा। तो नामदेव ने कह चलो चल के उपा करो, नामदेव कह लगे प्रभु मैं यही कौन दी अगरू उतार के अगर उसने कुछ करना है उसकी मौज है सू नहीं कह लगे चलो मजबूर किया उठ के चल, जिरा सामान बाहर लोगों ने कटिया चटक लो महाराज साहब भी पखण करो, वो भी बिछ की जान हो हैरान हो लोग कह लगे और कौन है आप ही है आपे पाप आपे सबना जारे सचमता राखे कबना, क्योंकि हम दृष्टि दे पवन भी आती है अग्नि भी आती है पृथ्वी जल आप सब आती है, आपे पावक आपे Thank you. ਤੇ ਆਪੇ ਸਵਨ ਯਾਰੇ ਸਸਮਤਾ ਰਾਖੇ ਸਵਨ ਰਾਮ ਜਪਤ ਤਨ ਜਰ ਕੀ ਨਾ ਜਾਏ ਚਰਨ ਕਮਲ ਚਿਤਰਿਆ ਸਮਾਏ ਕਾਹੇ ਜਰੇ ਕਾਹੇ ਹੋਏ ਹਾਨ ਨਟਵਟ ਕੇਲੇ ਸਾਰੇ ਨਿਸਾਨ ਸਵਯੋ ਨਾਮ ਦਿਓ ਸਾਰਾ ਸਮਾਨ ਜਿਹੜਾ ਲੋਕਾਂ ਨੇ ਛੱਡਿਆ ਸੀ ਉਹ ਵੀ ਵਿਕਸਿਤੀ ਜਾਂਦੇ ਹਨ ਲੋਕ ਭਗਵਾਨ ਲੋਕ ਭਗਵਾਨ ਆਪ ਹੀ ਆਪਦੀ ਵਸਤੂ ਹੈ ਅਗਰ ਆਪ ਇਹੋ ਜਿਹਾ ਰੂਪ ਧਾਰ ਕੇ ਘਰ ਦੇ ਤੇ ਸਮਾਨ ਨੂੰ ਪੱਕਣ ਕਰਨ ਵਾਸਤੇ ਆ ਕੇ ਇਹ ਸਾਨੂੰ ਕੱਢਣਾ ਸੀ ਇਹਨਾਂ ਇਸੇ ਦਿਨ ਭਗਵਾਨ ਪ੍ਰਗਟ ਹੋ ਕੇ ਕਹਿੰਦੇ ਨਾਮ ਲਿਓ ਅੱਗ ਵਿੱਚ ਵੀ ਤੂੰ ਮੈਨੂੰ ਹੀ ਦੇਖਦਾ ਕਹਿਣਾ ਹੋਰ ਹੈ ਕੌਣ ਤੇਰੋਂ ਵੀ ਸਭ ਕੁਛ ਤੂੰ ਹੀ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵੀ ਨਹੀਂ ਕੋਈ ਤੂੰ ਤੇ ਇੱਕ ਮਨ ਸਭ ਸਮਝਿਆ ਕੇ ਪੋਤ ਪੋਤ ਪਰ ਸੋਈ ਜਲ ਤਰੰਗਰ ਪੀਣ ਗੁਰੂ ਦਾ ਜਲ ਤੇ ਭਿੰਨ ਨਾ ਹੋਈ ਇਹ ਪ੍ਰਪੰਚ ਪਾਪ ਨੂੰ ਕੀ ਲੀਲਾ ਵਿਕਰ ਆਣ ਨਾ ਹੋਈ ਸਮਦਰਸ਼ੀ ਪੁਰਸ਼ਾਂ ਵਾਸਤੇ ਉਹੀ ਹੈ ਜਿਵੇਂ ਇੱਕ ਰੱਸੀ ਦੇ ਗਿਆਨੀ ਨੂੰ ਰੱਸੀ ਰੱਸੀ ਉਹ ਹੈ ਲੇਕਿਨ ਧਰਮੀ ਪੁਰਸ਼ ਨੂੰ ਅਗਿਆਨ ਦੇ ਕਾਰਨ ਉਹ ਤਪ ਪ੍ਰਤੀਤ ਹੁੰਦੀ ਤਪ ਪ੍ਰਤੀਤ ਹੋਣ ਕਰਕੇ ਦੁੱਖ ਦਾ ਕਾਰਨ ਹੈ ਪਰ ਜਿਹੜਾ ਉਸਨੂੰ ਰੱਸੀ ਰੱਸੀ ਉਹ ਜਾਣਦਾ ਉਹ ਸੁਖੀ ਹੈ ਸ਼ਾਂਤੀ ਇਸੀ ਤਰ੍ਹਾਂ ਅਗਿਆਨ ਦੇ ਕਾਰਨ ਇਹ ਦ੍ਰਿਸ਼ ਹੈ ਸੰਸਾਰ ਰੂਪ ਹੈ ਅਗਿਆਨੀਆਂ ਨੂੰ ਪਰ ਇਹੀ ਸਤ ਵੇਤਿਆਂ ਨੂੰ ਹਲਕਾ ਰੂਪ ਜਿਵੇਂ ਇੱਕ ਲੱਕੜੀ ਲੱਕੜੀ ਦਿਸ਼ਟ ਵਾਲੇ ਨੂੰ ਲੱਕੜੀ ਛੂਟੀ ਹੈ ਪਰ ਭਰਮੀ ਪੁਰਸ਼ ਨੂੰ ਉਹ ਚੋਰ ਪ੍ਰਤੀਤ ਹੁੰਦਾ ਚੋਰ ਸਮਝ ਕੇ ਉਹਦਾ ਦਿਲ ਧੜਕਦਾ ਹੈ ਨੱਠ ਨਹੀਂ ਹੁੰਦਾ ਤੰਗਾਂ ਭੁੱਲ ਜਾਂਦੀਆਂ ਵੀ ਮੈਨੂੰ ਕੁੱਟੂਗਾ ਮੈਨੂੰ ਲੁੱਟੇਗਾ ਉਹਦੇ ਵਾਸਤੇ ਕਿਤਨਾ ਦੁਖਦਾਈ ਹੈ ਇਸੀ ਤਰ੍ਹਾਂ ਹੀ ਇਹ ਦ੍ਰਿਸ਼ ਜਿਹੜਾ ਹੈ ਪ੍ਰਭੂ ਪਿਆਰੇ ਜਾਨਵਰਾਂ ਨੂੰ ਹਰੀ ਰੂਪ ਹੈ ਲੇਕਿਨ ਅਗਿਆਨੀਆਂ ਨੂੰ ਇਹ ਜਗਤ ਦੁੱਖ ਦਾ ਕਾਰਨ ਬਣਦਾ ਹੈ ਇੱਕ ਪ੍ਰਭੂ ਦੀ ਭਗਤੀ ਵਿੱਚ ਕੋਈ ਮਸਤਾ ਫਕੀਰ ਬੈਠਾ ਹੈ ਆਪਣੇ ਰੰਗ ਵਿੱਚ ਉਹ ਆਪਣੇ ਲਾ ਰਿਹਾ ਹੈ ਜਿਸ ਮਿੰਟ ਕਾਢਿਆ ਪਰ ਸਮਝ ਉਸਦੀ ਭਾਸ਼ਾ ਦੀ ਕੁਛ ਨਹੀਂ ਆਉਂਦੀ ਕੋਈ ਇਸ ਲਗਨ ਵਾਲਾ ਬੰਦਾ ਕੋਈ ਸਵਾਲ ਕਰਨਾ ਚਾਹੁੰਦਾ ਉਸਨੂੰ ਬੜੀ ਦੇਰ ਤੱਕ ਉਹਦੀਆਂ ਹਰਕਤਾਂ ਨੂੰ ਦੇਖਦਾ ਰਿਹਾ ਸਮਝਿਆ ਇਹ ਰੱਬ ਦੇ ਰੰਗਾਂ ਵਿੱਚ ਰਸਤਾ ਪਰ ਇਹਦੀ ਗੱਲ ਕੁਛ ਨਹੀਂ ਸਮਝ ਆਉਂਦੀ ਆਪਣੇ ਰੰਗ ਵਿੱਚ ਰਿਸਮਿਟ ਲਾ ਰਿਹਾ ਹੌਲੀ ਹੌਲੀ ਉਸਨੇ ਕਿਹਾ ਤੁਸੀਂ ਸਾਈ ਅਗਰ ਹੁਕਮ ਹੋਵੇ ਮੈਂ ਕੋਈ ਬੇਨਤੀ ਕਰਾਂ ਉਹ ਚੁੱਪ ਕਰ ਗਿਆ ਮਾਂ ਉਸਦੀ ਬੇਨਤੀ ਸੁਣਨ ਵਾਸਤੇ ਤਿਆਰ ਹੋ ਗਿਆ ਸੋ ਇਹ ਜਾਣ ਕੇ ਵੀ ਹੁਣ ਇਹ ਚਾਹੁੰਦਾ ਹੈ ਮੈਂ ਪੁੱਛਣਾ ਵਾਂ ਕਿ ਬੇਨਤੀ ਕਰਾਂ ਕਹਿਣ ਲੱਗਾ ਮੈਂ ਤਾਂ ਦੇਖਿਆ ਹੈ ਕਿਸੇ ਧਾਰਮਿਕ ਪੁਸਤਕ ਵਿੱਚ ਤੇ ਦੱਸਿਆ ਹੈ ਜੇ ਅੰਦਰ ਨੂੰ ਵੇਖੀਏ ਤਾਂ ਗੁਰਦੁਆਰ ਫਿਰਿਆ ਜੇ ਬਾਹਰ ਦੇਖੀਏ ਤਾਂ ਭਾਂਬੜ ਮੱਚ ਗਏ ਇਹ ਕਿਰਪਾ ਕਰਕੇ ਦੱਸੋ ਕੀ ਚੀਜ਼ ਹੈ ਇਹ ਜਿਹੜੇ ਰੁੱਖ ਬਿਰਤੀ ਵਾਲੇ ਮਸਤਾਨੇ ਤੁਸੀਂ ਸਿੱਧੀ ਗੱਲ ਨਹੀਂ ਕਰਿਆ ਕਰ ਇਹ ਰਾਮ ਜੀ ਮਾਰਦੇ ਨੂੰ ਕੋਈ ਜੇ ਕੋਈ ਸਮਝ ਲਵੇ ਤਾਂ ਹੌਲੀ 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 ਉਸਨੇ ਆਪਣਾ ਚੋਲਾ ਜਿਹਾ ਇਕੱਠਾ ਕਰਕੇ ਨਾਲੇ ਤੁਰਦਿਆਂ ਨਾਲੇ ਕਹਿੰਦਾ ਦਿਲ ਹੈ ਬਾਬਾ ਦਿਲ ਹੈ ਬਾਬਾ ਦਿਲ ਹੈ ਸਮਝ ਵਾਲਾ ਬੰਦਾ ਵੀ ਸਮਝ ਗਿਆ ਇਹੀ ਮਨ ਜੇਕਰ ਅਗਿਆਨ ਵਾਸਤੋਂ ਕਿ ਮਾਜਮੁਖ ਹੈ ਇਸੀ ਦ੍ਰਿਸ਼ ਨੂੰ ਦ੍ਰਿਸ਼ ਜਾਣਦਾ ਹੋਇਆ ਭਾਂਬੜ ਵਾਂਗੂ ਮੱਚਦਾ ਜੇਕਰ ਧਰਮ ਦ੍ਰਿਸ਼ਟੀ ਦੁਆਰਾ ਦ੍ਰਿਸ਼ ਨੂੰ ਅੰਤਮੁਖ ਕਰਦਾ ਹੈ ਅੰਦਰ ਆਨੰਦ ਦਾ ਸਾਗਰ ਠਾਠਾ ਮਾਰਦਾ ਗੁਲਜ਼ਾਰ ਕੇ ਅਤੇ ਅੰਤਮੁਖ ਦੁਆਰਾ ਸੁੱਖ ਦਾ ਸਮੁੰਦਰ ਖੁੱਲ ਜਾਂਦਾ ਇਸ ਕਰਕੇ ਇੱਧਰ ਨਾਮਦੇਵ ਜੀ ਸਾਰਾ ਸਮਾਨ ਸਿਰਫ ਉਸਦੀ ਅੱਗ ਵਿੱਚ ਭਾਂਬੜ ਮੱਚਦਿਆਂ ਵੀ ਸਿੱਧੀ ਜਾਂਦੇ ਹਨ ਸਭ ਕੁਛ ਸਿੱਧਾ ਲੋਕ ਪ੍ਰਭੂ ਭਗਵਾਨ ਪ੍ਰਗਟੋ ਕੇ ਕਹਿੰਦਾ ਨਾਮ ਲਿਓ ਤੂੰ ਮੈਨੂੰ ਅੱਗ ਵਿੱਚ ਹੀ ਦੇਖ ਲੈ ਅੱਗ ਵਿੱਚ ਕੀ ਦੇਖ ਰਿਹਾ ਕਹਿੰਦਾ ਅੱਗ ਰੂਪ ਵੀ ਤੂੰ ਹੀ ਐਸੀ ਦੇਖੀ सिंहासन सारा सामान सने कर चुकी है। कुछ दिन गुजरे तो नाना कह लगे नामदेव सर्दी का मौसम आ रहा है, कोई चुली तो चाहिए है सर्दी कटने वास्ते, लै है 20 रुपए शहर में जा सामान खरीद लिया, सूत लिया, वड़े लिया, इस कारीगर भी नहीं आई छतरी बनन वाला। नामदेव शहर में तुर जाता, अगे महात्मा की मंडली मिल गई, उन्होंने नमस्कार करके बड़ा खुश होता है। उन्होंने जो मुखी पूछते हैं पत्ता इतने किसी शाहूकार का लंगर चलता होेत्र चलता हो कहता क्यों साधु भुखे हैं भोजन पानी थके परमेश्वर का भजन कर लगे, क्योंकि भुखे आदमी का भजन भी नहीं होंगे। भुखे भगत ने कीजे माला अपने जीजे जो अंतरिया कुल कुल कर दिन भजन कितने हो सके, बहुता सूर के खादा फिर भी भजन नहीं होंगे। सहज अवस्था भी युवती का खाना, युवती का सौना, युवती का बैठना, युवती का बोलना, यह गल् भजन भी सहायक होंगे। स्वयं करके सुन के नामदेव कहना भी शाहूकार का किसी का लंगर करते है नहीं, जो तुम भुखे हो मेरे पास 20 रुपए हैं मेरे नाने ने दिते, सूस वाले सामान छुपी का खरीदन वास्ते दिते, तुम रस्त लै लो मैं तुम रस्त लै दिना। वो कहने तेरी खुशी रस्त लै दी, रस्त लैके उन्होंने भोजन पानी बना के छके कर लिया। नामदेव ये जान के भी मैं वो रुपए का जन सवा नाना पूछूगा समान कितों लेके जावगा पैसे मेरा, चलो एकांत रुक दें। उस मौके नामदेव किसी एकांत बैठ के प्रभु के ध्यान मैब हो जाता है और वाहगुरु अंतर जामी आपसे ही प्रभु रास्ता पत्थन की आन जो जो जिसके साधन को लेता मान प्रभु के चेहरे में 20 रुपए जो राशन वास्ते जो छतरी के सामान खरीदने वास्ते मिले थे और राशन दे के एकांत प्रभु ध्यान में मगन हो जाने पर परमेश्वर ने सोचा मेरा काम वह करे उसका काम होर कौन करूँ मैं ही करूँ। स्वयं वाहगुरु अंतर जानी है एक बेटी का रूप धार ले कारीगर का रूप धार ले सामान खूस वड़े रस्से रुसे जो कुछ चाहिए सी सारा सामान लैके हाजिर हो जाता जिते उसका नाना उड़ीक कर रहा है। पहुंच गया दसो बाबा जी इतने छपरी बना, उन्हें कहता भी आ सा थान है तो नामदेव नामदेव जन आ जाता। तो परमेश्वर ने जो करुणा भ्रमण रचण एक संकल्प लाता हर भरण जा का नेत्र को इसका मंत्र न जाने और संसार में रख लेना और संसार का सिर विनाश कर देना एक हथ के चमचे का काम छतरी बननी यह क्या बात थी। ऐसा भक्ता ने वो भी ला दो स्वयं करके छतरी बननी बड़ी अच्छा। नामदेव कहता कौन है जिन्हें तेरी छतरी बनी मैनू दस, मैं भी यही छतरी बनावा इतों दुगनी मजदूरी दे दें, जेकर मेरे वास्ते छतरी बन जाए तो पड़ पड़ोसन पूछ लेना का पाए छान छपाई हो तो पाए दुगनी मजदूरी दो मौको बेढ़ी दो बताई हो। यो गुआंड नाम देव ने पूछ दी है Thank you. प्रश्न पूछ लेना मां का पै छान सिपाही हो तो पै दुगनी मजूरी दे हो मोको बेटी देव बताई हो रिवाई बेटी दे ना जा वाई में कुछ दिए 10 महीनों कारीगर इसको दुगनी मजदूरी दे दे जेकर मेरे वास्ते एव जी छपरी तैयार कर जाए बन जाए रामदेव मुस्करा के कहना है भाई बेटी दे ना जाए देख बेटी रे उस माई माता ओ कारीगर जी ने मेरी छपरी बनी है ओ दिता नहीं जाता दिता नहीं जाता है पर आत्मा खोल के देख वो सारे समारे आए चौदह चौदह लोक में हार रोम रोम में बसे मरा हस्ती पीती तलवार एक अखंड बसे अनाद पीढ़ी तोड़ा के ब्रह्मांतर सारे विचो वाहगुरु बसता है वो तो खाली कोई भी था नहीं है पर ओ मेरा बेटी प्रेमा भक्ति की मजदूरी मानता है धन दौलत का भुखा नहीं तो क्या पैसों का भुखा नहीं वो भुखा है प्रेमा भक्ति का तो पाओ भगत का प्रेमा भक्ति का मेरा बेटी भुखा है छपरी बनाई है इसी का करता हरता करता है वो धन दौलत पैसे डगे नहीं चाहता वो तो प्रेमा भक्ति चाहता है प्रेम नाल उसका कीर्तन किया जाए प्रेम नाल उसका सिमरन किया जाए जेड़े यूं करते हैं उसके प्रसन्न होंदा है खुश होंदा है उसके वसी भूत हो जाना उसका स्वभाव है तो वसी भूत होके अनेका कौतक अनेका लीलावा करता बेटी प्रीत मजूरी मांगे देखो छान छपाव है प्रेम भी प्रेमा भक्ति भी मजदूरी मांगता है माता धन दौलत टके पैसे भी मजदूरी नहीं मांगता मंगता है ਭਰਿਆ ਏ ਰੋਮਾਂਚ ਦਿਲ ਵਿਛਾਲੇ ਮਾਰ ਮਾਰ ਦਿਮਾਗ ਨੂੰ ਚੜਦਾ उस मौके निम्रता दे घर विच आके एक श्लोक उच्चारण यूं करता है। मन विच रखदियां हन। पर जिस वक्त मन मैला है खिलिया है उदों शक्तियां नष्ट होईयां हन। जदों मन इकट्ठा हो जांदा है शुद्ध हो जांदा है उदों ओह प्रगट हो जांदियां। तो मन दे विच तीन नुक्स हन, मल बक्षेप अवरण जिन्हां नूं कहिंदे हन। मल पिछले जन्म दे इस जन्म दे बुरे कर्म करन करके निंदनीय कर्म करके बुराई रूप कर्म करके मन मैला हो जाता। मन कहिए ख्यालात पुरने, मन दे विच हर वक्त ही बुरे पुरने उठते रहने, बुरे कमां दे पुरने उठते रहने, ये मन मैले की निशानी। ये पहला है निश्चित मन विच। दूसरा दर्जा है मन दे विच बक्षेप यानी मन टिकदा नहीं है। वड्डे वड्डियां मन दियां छालां ने पाठ करन लगी ने इस ओंकार ते शुरू करके जपजी साहिब सारा पढ़ लैंदे, असीं सलोक दे आ पहुंचदे पता नहीं किधर फिरी जांदे। क्यों करके इतनी वड्डी वड्डी छालां हन, तीन मात्र कलकत्ते पहुंच जांदा, तीन मात्र बंबई पहुंच जांदा, तीन मात्र विच जर्मन पहुंच जांदा, तीन मात्र विच अमेरिका पहुंच जांदा, तीन मात्र विच इंग्लैंड पहुंच जांदा। ये जिहड़ियां छालां हन टिकदानियां ने बक्षेप दोष इस नूं कहिंदे ने। तो तीसरा दोष है अवरण। वाहिगुरु सभनी किथे है कहा गया, कदों लभू सत्ता समाना ते वस्ता है, या खीर समुंदर विच शेष नाग दी से जाते सहन कर, इहो जिहे ख्यालात तिन ए नुक्स मन विच पए होए। इन दी निवृत्ति द्वारा जदों इह तिन्ने दूर हो जांदे हन, निष्काम सेवा दान इशनान आप शुभ कर्म करन करके ख्यालात शुभ हो जाते। फिर बाणी पढ़न करके मन चित लगा के, उपासना करन करके मन चित लगा के, कीर्तन करन करके सिमरन और ध्यान द्वारा यह मन इकट्ठा हो जाता, मन टिकन लग जाता, बक्षेप चंचलता इसकी दूर हो जाती है, एकाग्र हो जाती। तीसरा दोष जो मन शुद्ध और एकाग्र हो जाए, अवरण दोष जिहड़ा है उसनों दूर होने वास्ते ढेर नहीं लग्या जाए। कपड़े विचों मैल निकल जाए तो लियाई निकल जाए, रंग चढ़न नूं देर नहीं लग्या जाए। इसी तरह ही अवरण दोष दूर होया ये विज्ञान अतुली चार फेरे रबी अवधि ला। हाँ यूं ये अवस्था आ जाती, जो यही अवस्था आँदी है उदों मन दे विच बड़ी बरकतां पैदा हो जाएगी। बाबा खुदा सिंह महाराज रणजीत सिंह दा पंजाब विच राज, लाहौर राजधानी नेड़े नुरंगाबाद नाम करके बड़ा पारा स्थान। बाबा वीर सिंह नुरंगाबाद जी महात्मा उत्थे रहिंदे हन, ब्रह्म सिख संगत उन्हां पास रहिंदी, बड़ा भारी लंगर चलदा वड्डे स्केल ते, जिथे सत समण रोज दा आटा ढाई समण रोटी दाल चढ़दी, एडे एडे वड्डे देश से पौड़ी ला के दाल करते, रुपये लगे होंगे उन्होंने यह जो बड़ा लंगर। क्यों करके आप जी दे जसवंत सिंह नाम करके पहले थानेदार है करनाल के इलाके सिख खानदान दे, तो नौकरी की थानेदारी बड़ी ईमानदारी भी की, तो बाबा जी की शरण विच आ के बड़ी सेवा की, बहुत भजन किया, वृत्ति शुद्ध हो गई, मन एकाग्र हो गया, वृत्ति चढ़ गई। तो काफ़ी देर तो बाद अब चार दिन हुक्म हो गए मैं इस्लाम के जेडे देश हैं उन्होंने वाल फिर वहाँ कहें हाँ फिर आओ पर अपनी रहत बहत जरा ख्याल रखना। उस मौके उनकी मस्त वृत्ति थी चकहरा इस किचन रखोर कोई वस्त्र नहीं थे खरीद फिर इस रंग में हो रही पंचायत यह जे मसाने ना। तो काबुल शहर पहुँच के उसे पहुँच के मस्जिद मस्जिद जा रहे थे, तो वो लोग मस्जिद की जुत्ती तो भावे ले जाए पर गोडे नंगे पसंद नहीं करते। स्वयं करके पूछने लगे आप कौन हो, तो उतों के सेवादार आप तो चुपरे नाल के जो खुले दुले सुभा से मुस्ताने सन कह लगी खुदा है हम इसके चार साथी हैं उन्होंने ना जो उनका ना जसवंत सिंह। तो कई गौतम के घबरा गए ਬਾਦਸ਼ਾਹ ਦੇ ਪਾਸ ਪਾ ਕੇ ਅੱਛਾ ਸੁਭਾਅ ਦਾ ਬੰਦਾ ਸੀ, ਗੱਲ ਚੱਲੀ ਵੀ ਇਉਂ ਕਰਕੇ ਮੈਂ ਜਿਹਦੇ ਵੀ ਚਾਰ ਕਾਫਰ ਬੈਠੇ ਹਨ ਖੁਦਾ ਖਾ ਰਹੇ, ਉਹ ਆ ਗਿਆ। ਉਹਨੇ ਆ ਕੇ ਗੱਲਬਾਤ ਕੀਤੀ ਤਾਂ ਉਸਨੂੰ ਕਿ ਆਪ ਜੀ ਨੇ ਗੱਲਾਂ ਬਾਤਾਂ ਕੀਤੀਆਂ, ਕਿਹਾ ਹਾਂ ਹਾਂ ਸਭ ਦੇ ਵਿੱਚ ਹੀ ਖੁਦਾ ਹੈ, ਤੇਰੇ ਵਿੱਚ ਵੀ ਹੈ ਮੇਰੇ ਵਿੱਚ ਵੀ। ਜਿਸ ਤੋਂ ਪਰਦਾ ਲੈ ਗਿਆ ਉਹਦਾ ਭੇਦ ਖਤਮ ਹੋ ਜਾਂਦਾ, ਜਿੱਥੇ ਪਰਦਾ ਪਿਆ ਹੋਇਆ ਹੈ ਉਹ ਬੜੀ ਦੂਰ ਹੈ। ਪਰ ਵਾਪਸੀ ਇਸ ਗੱਲ ਨੂੰ ਨਾ ਸਮਝ ਸਕਿਆ, ਉਹ ਕਹਿਣ ਲੱਗਾ ਸਾਡੇ ਨਾਲ ਆਪ ਖੁਦਾ ਹੋ, ਸਭ ਦੇ ਵਿੱਚ ਇੱਕ ਦੇਖਦੇ ਹੋ, ਆਪਦੀ ਨਿਗਾਹ ਦੇ ਵਿੱਚ ਕੋਈ ਮਜ਼ਹਬ ਨਹੀਂ, ਹਿੰਦੂ ਮੁਸਲਮਾਨ ਇੱਕੋ ਹੀ ਹਨ, ਸਾਡੇ ਨਾਲ ਖਾਣਾ ਖਾ ਲਓ। ਹੁਣ ਦੇ ਕਿਸੇ ਵਿੱਚ ਚਾਰ ਦਿਨ ਜਦੋਂ ਸਾਡੇ ਨਾਲ ਖਾਣਾ ਖਾ ਲਿਆ ਤਾਂ ਮੁਸਲਮਾਨ ਬਣ ਜਾਏਗਾ, ਇਹਨਾਂ ਲੋਕਾਂ ਨੂੰ ਬੜਾ ਰਹਿੰਦਾ ਚੰਗਾ ਕਰ ਲਓ ਤਿਆਰ। ਉਹਨਾਂ ਨੇ ਆਪਣਾ ਜੋ ਕੁਛ ਕਰਨਾ ਸੀ ਗੁਰੂ ਗੁਰੂ ਦੇ ਮਾਂ ਸਾਹ ਤੋਂ ਬਹੁਤ ਕੁਝ ਤਿਆਰ ਕੀਤਾ, ਆਪ ਵੀ ਪਹੁੰਚ ਗਏ। ਉਸ ਮੌਕੇ ਤਿਆਰੀਆਂ ਹੋ ਗਈਆਂ, ਪਰ ਥੱਕਿਆ ਪਿਆ ਸੀ ਖਾਣਾ, ਕਹਿਣ ਲੱਗੇ ਤਿਆਰੀ ਹੈ ਹਾਂ ਕਹਿ ਤਿਆਰੀ ਸਕੋ। ਜਿਸ ਵਕਤ ਉਹਨਾਂ ਨੇ ਬਾਬਾ ਜੀ ਨੇ ਕੱਪੜਾ ਲਾਇਆ ਦੇ ਵਿੱਚ ਛੋਟੇ ਛੋਟੇ ਸੂਰ ਸੇ ਜਿਹੜੇ ਬਣ ਕੇ ਨੱਠਣ ਲੱਗੇ, ਉਹ ਹੈਰਾਨ ਹੋ ਗਏ। ਖੁਦਾ ਜੀ ਕਿਹਾ ਤੋਬਾ ਤੋਬਾ, ਕਹਿਣਗੇ ਨਹੀਂ ਸਭ ਦੇ ਵਿੱਚ ਇੱਕੋ ਹੀ ਹੈ, ਇਹ ਵੀ ਖਾਓ। ਜਿਹੜਾ ਕਿਸੇ ਦਾ ਧਰਮ ਭੰਗ ਕਰਨਾ ਚਾਹੁੰਦਾ ਉਹਦੇ ਉੱਪਰ ਆਮ ਮੰਡੀ ਹੁੰਦੀ। ਉਸ ਮੌਕੇ ਬਾਦਸ਼ਾਹ ਨੇ ਕਰਨ ਫੜੇ, ਹੁਣ ਨਵਾਂ ਪਦਾਰਥ ਨਹੀਂ ਪਿਆ ਸੀ, ਤੋ ਪੁੱਛਣ ਲੱਗਿਆ ਸ਼ਕਤੀ ਸ਼ਕਤੀ ਕਹਿੰਦੇ ਸਭ ਦੇ ਅੰਦਰ ਹੀ ਹੈ। ਬਾਬਾ ਜੀ ਕਹਿੰਦੇ ਤੇਰੇ ਮੇਰੇ ਸਾਰਿਆਂ ਦੇ ਅੰਦਰ ਹੈ, ਲੇਕਿਨ ਜਿਸ ਵਕਤ ਮਨ ਸ਼ੁੱਧ ਹੋ ਜਾਂਦਾ ਹੈ ਕਿਸੇ ਦਾ ਵੀ ਹੋ ਜਾਏ ਉੱਥੇ ਇਹ ਸ਼ਕਤੀ ਕੰਮ ਕਰਨ ਪੈਂਦੀ ਹੈ। ਜਿਵੇਂ ਕਬੀਰ ਜੀ ਕਹਿੰਦੇ ਕਦੀ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਸੇ ਲਾਗੂ ਹਰ ਸਿਰੇ ਕਹਿ ਕਬੀਰ ਗੰਜਾ। ਉਹ ਕਬੀਰ ਜੀ ਰਣ ਜਿਹਨਾਂ ਦੀ ਬਾਬਤ ਦੱਸਿਆ ਹੈ, ਹੋਏ ਵਰਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਉਣ ਸਾਈਂ, ਅੱਗੋਂ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤੇ ਸਾਈਂ, ਤੈਰੀ ਤੂੰ ਮਠਾ ਲਿਆ ਬੋਲੋ ਰਾਮ ਸਿੱਖ ਸਮਝਾਏ, ਜਿਉਂ ਪਾਸ ਕੰਚਨ ਸਿਵੇ ਚੰਦਨ ਵਾਸ ਨਿਮ ਮਹਿਸਾਈ, ਝਰਨਾ ਚੜਦਾ ਨਜਰੋਂ ਗੁਰਮੁਖ ਬਾਣੀਆ ਖੜ ਖੜਾਈ, ਅਸੀਂ ਉਪਰੇ ਤੋਂ ਦੇਵ ਘਰ ਪੂਰੇ ਸਤਿਗੁਰ ਕੀ ਵਡਿਆਈ, ਰਾਮ ਕਬੀਰੇ ਤੇਜ ਨਾ ਪਾਈ। ਉਹ ਕਬੀਰ ਜੀ ਹੋਏ ਜਿਹਨਾਂ ਦੀ ਸੰਗਤ ਕਰਕੇ ਬੇਅੰਤ ਦੁਨੀਆਂ ਦਾ ਉਦਾਰ ਹੋਇਆ। ਆਪ ਜੀ ਤਸਮਦਾਦੀ ਜੀਵਾਂ ਨੂੰ ਸਿੱਖਿਆ ਦੇਣ ਵਾਸਤੇ ਇੱਕ ਸਲੋਕ ਉਚਾਰਨ ਕਰਦੇ ਨੇ, ਕਹਿੰਦੇ ਨੇ ਕਬੀਰ ਜਾਂ ਤੂੰ ਜਨਮਿਆ ਜਗ ਤੋਂ, ਜਗ ਹੱਸੇ ਸੂਰ ਹੋਏ, ਜਗ ਤੋਂ ਸੰਸਾਰ ਵਿੱਚ ਜਨਮਿਆ, ਤੇਰੇ ਮਾਤਾ ਪਿਤਾ ਹੱਸੇ ਸਨ ਖੁਸ਼ ਹੁੰਦੇ ਸਨ ਸੂਰ ਹੁੰਦਾ ਸੀ, ਜਨਮ ਵੇਲੇ ਅਕਸਰ ਬਾਲ ਕਰ ਹੁੰਦੇ ਹਨ, ਪਰ ਬਾਕੀ ਦੀ ਜ਼ਿੰਦਗੀ ਜਨਮ ਤੋਂ ਮਰਨ ਦੇ ਦਰਮਿਆਨ ਇਹ ਜ਼ਿੰਦਗੀ ਜਿਵੇਂ ਦਰਿਆ ਦੋ ਕਿਨਾਰਿਆਂ ਦੇ ਦਰਮਿਆਨ ਹੁੰਦਾ, ਨਹਿਰ ਹੈ ਇੱਕ ਪਰਲਾ ਕਿਨਾਰਾ ਉਰਲਾ ਕਿਨਾਰਾ, ਇਸੇ ਤਰ੍ਹਾਂ ਜ਼ਿੰਦਗੀ ਜਿਹੜੀ ਹੈ ਜਨਮ ਔਰ ਮਰਨ ਦੇ ਦਰਮਿਆਨ ਜਿਹੜਾ ਸਮਾਂ ਨੂੰ ਜ਼ਿੰਦਗੀ ਕਹਿੰਦੇ ਉਮਰ ਕਹਿੰਦੇ, ਇੰਨਾ ਕੀ ਸਮਾਂ ਭੁਗਤਣਾ ਇੱਥੇ, ਇਹਦੇ ਤਿੰਨ ਹਿੱਸੇ ਹਨ, ਬਚਪਨ ਹੈ ਜਵਾਨੀ ਹੈ ਬੁਢਾਪਾ, ਬਚਪਨ ਮੂੜ ਅਵਸਥਾ ਮੰਨੀ ਹੈ, ਜਵਾਨੀ ਨਾਨਕਿਆਂ ਦਾ ਘਰ ਮੰਨਿਆ, ਬੁਢਾਪਾ ਰੋਗਾਂ ਦਾ ਘਰ ਮੰਨਿਆ ਹੋਇਆ। ਇਸ ਕਰਕੇ ਇਹਨਾਂ ਤਿੰਨਾਂ ਅਵਸਥਾ ਨੂੰ ਜੇ ਭਜਨ ਕਰੇ ਸੰਵਾਰ ਲੈਂਦਾ ਹੈ, ਜੇ ਭਜਨ ਨਹੀਂ ਕਰਦਾ ਤਿੰਨੇ ਅਵਸਥਾ ਵਿਗੜ ਜਾਂਦੀ ਹੈ, ਬਲਕਿ ਭਜਨ ਕਰਨ ਵਾਲੇ ਦਾ ਮੌਤ ਮਰਨ ਵੀ ਸਿਮਰ ਜਾਂਦਾ ਹੈ, ਗੁਰਮੁਖ ਜਨਮ ਸਵਾਰ ਦਰਗੇ ਚੱਲੇ, ਸਵਯੋਂ ਇਹ ਜਿਹੀ ਅਵਸਥਾ ਹੁੰਦੀ ਹੈ। ਤਾਂ ਤੇ ਕਹਿੰਦੇ ਹਨ ਉਹ ਸਮਾਂ ਨੇੜੇ ਹੀ ਆਉਣ ਵਾਲਾ ਹੈ ਜਦੋਂ ਸੰਸਾਰ ਤੋਂ ਕੁਛ ਕਰਨ ਦੁਨੀਆਂ 'ਤੇ ਆ ਕੇ ਕੋਈ ਵੀ ਰਹਿਣ ਨੂੰ ਸਮਰੱਥ ਨਹੀਂ, ਗਰੀਬ ਅਮੀਰ ਰਾਜਾ ਰਾਣਾ ਸਭ ਨੇ ਹੀ ਮੌਤ ਦਾ ਮੇਵਾ ਚੱਖਣਾ ਹੈ, ਰਾਣਾ ਰਾਓ ਨਾ ਕੋ ਰਹੇ ਰੰਗ ਨਾ ਤੁੰਗ ਸੁਖੀ, ਵਾਰੀ ਆਪੋ ਆਪਣੀ ਕੋਈ ਨਾ ਬੰਨੇ ਕੀ, ਚਿੰਤਨ ਵੇਖਾਂ ਅਗਲੀਆਂ ਜਿੰਦਨ ਚਾਈ ਨੇ, ਵਾਰੀ ਆਪੋ ਆਪਣੀ ਚਲੇ ਮਸਾਏ, ਮਹਿਲ ਸਿੱਖਣ ਰਹਿ ਗਏ ਵਾਸਾ ਆਇਆ ਤਲ, ਗੋਰਾਂ ਸੇ ਨਿਮਾਣੀਆਂ ਦਰਸ਼ਨ ਰੂਹਾਂ ਮਲ, ਅਸੀਂ ਸੇਤਾ ਬੰਦਗੀ ਚਲਨ ਅੱਜ ਕੇ ਚੱਲ। ਸੀਤਾ ਪੰਖ ਪਰੋਹਣ ਮੁਨੀ ਸੁਹਾਵਾ ਬਾਗ, ਨੌਤ ਵਜੀ ਸੁਹਾ ਸਿੰਘ ਚਲਣ ਚਲਣ ਕਾ ਕਰਤਾ। دنیا مسافر خانہ دنیا سبحان بعد ایک دن چل چلا دنیا ਛੱਡ ਜਾਣਾ ਹੈ ਤਾਂ ਤੇ ਉਸ ਦੇ ਪਹਿਲੇ ਪਹਿਲੇ ਇਸਨੂੰ ਕੀ ਕੁਛ ਕਰਨਾ ਚਾਹੀਦਾ ਉਹੀ ਕੁਛ ਕਰਕੇ ਜਾ ਜਿਸ ਕਰਕੇ ਤੂੰ ਅੱਗੇ ਪਰਮ ਪਦਵੀ ਨੂੰ ਉਸ ਅਵਸਥਾ ਨੂੰ ਪ੍ਰਾਪਤ ਹੋਏ ਜਿੱਥੇ ਦੁੱਖ ਦਾਨਾ ਹੋਣੇ ਸਨ ਤਾਂ ਦੁਨੀਆ ਤੇਰੇ ਕਾਰਨਾਮਿਆਂ ਨੂੰ ਯਾਦ ਕਰ ਕਰਕੇ ਉਹ ਕੁਛ ਕਰਨਾ ਚਾਹੀਦਾ ਜਾਂ ਤੂੰ ਆਇਆ ਡਿਗਦੇ ਜਗਤ ਤੇ ਦੂਰ ਹੋਏ ਇਹ ਵੀ ਕਰਨੀ ਕਰ ਚਲੋ ਪਿਆਰੇ ਐਸੀ ਕਰਨੀ ਕਰੀ ਚੱਲੋ ਐਸੀ ਕਰਨੀ ਕਰੀ ਕਰਨੀ ਕੀ ਹੈ ਗੁਰੂ ਸਨ ਵਿੱਚ ਆ ਕੇ ਨਾਮ ਜਪਣਾ ਅੰਮ੍ਰਿਤ ਦਾ ਇਸ਼ਨਾਨ ਕਰਨਾ ਬਾਣੀ ਪੜ੍ਹਨੀ ਕੀਰਤਨ ਦੇ ਵਿੱਚ ਮਨ ਚਿੱਤ ਲਗਾਉਣਾ ਸੇਵਾ ਕਰਨੀ ਦਾਨ ਇਸ਼ਨਾਨ ਕਰਨੇ ਪੜ੍ਹਾਈ ਕਰਨੀ ਲੋਕ ਸੇਵਾ ਹੋ ਜਿੰਨਾ ਵੀ ਹੋ ਸਕਦਾ ਪਰ ਇਹ ਚੀਜ਼ਾਂ ਅੰਮ੍ਰਿਤ ਅਸਲ ਬਣਾ ਦਿੰਦੀਆਂ ਕਹਿੰਦੇ ਹਨ ਵਕਤੇ ਗੁਜ਼ਰਾਂ ਮਿਹਰ ਗੁਜ਼ਰ ਜਾਤਾ ਹੈ ਇਨਸਾਨ ਆਤਾ ਹੈ ਆ ਕੇ ਮਰ ਜਾਤਾ ਹੈ ਐ ਜਿੰਦਾ ਜਾਵੇਦ ਔਰ ਨਹੀਂ ਸਿੰਘ ਜਾਨ ਜੋ ਆਣ ਕੇ ਕੁਛ ਕੰਮ ਵੀ ਕਰ ਜਾਤਾ ਹੈ ਉਹ ਸਦਾ ਹੀ ਅਮਰ ਹੈ ਜਿਉਂਦਾ ਹੈ ਅਤੇ ਉਹਦਾ ਨਤੀਜਾ ਅੱਛਾ ਹੈ ਜੋ ਆ ਕੇ ਇਹ ਸੇਵਾ ਭਗਤੀ ਪਰਵਕਾਰ ਕਰਕੇ ਜਾਂਦਾ ਹੈ। ਤਾਂ ਤੇ ਮਾਨਵ ਤਨ ਇਉਂ ਸਫਲਾ ਕੀਤਾ ਜਾਂਦਾ ਹੈ, ਇਸ ਜਨਮ ਨੂੰ ਇਉਂ ਸਫਲ ਕਰੋ। ਰੁਕਣਾ ਸੁਣ ਕੇ ਫਿਰ ਚਾਲੇ ਪਾਉਂਦੇ
Thank you. ਸਾਹਿਬ ਜੀ ਦੇ ਪਾਸ ਦਰਸ਼ਨ ਦੀ ਵਾਰ ਦਾ ਧਿਆਨ ਕਰਕੇ